ਨਿਸਾ ਬਸੇ ਵਿਸਰਾਮ ਕਰ ਛੇ ਗੁਰ ਕਿਰਪਾ ਨਿਦਾਨ ਬੜੀ ਪ੍ਰਾਤ ਤਿਆਰੇ ਕਰੇ ਕੈ ਬਜਵਾਏ ਨਿਸ਼ਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁੜੇ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਬਾਬਾ ਰਾਮ ਰਾਏ ਜੀ ਜਿਨ੍ਹਾਂ ਦੇ ਸਰੀਰ ਦਾ ਅੰਤਮ ਸੰਸਕਾਰ ਜਬਰਦਸਤੀ ਉਨ੍ਹਾਂ ਦੇ ਮਸੰਦਾਂ ਨੇ ਰਲ ਕੇ ਕੀਤਾ ਹੈ ਔਰ ਮਸੰਦਾਂ ਨੇ ਆਪ ਹੁਦਰੀਆਂ ਕੀਤੀਆਂ ਨੇ ਮਨ ਮਰਜ਼ੀਆਂ ਕੀਤੀਆਂ ਨੇ ਬਾਬਾ ਰਾਮ ਰਾਏ ਜੀ ਦੇ ਜਲੇ ਜਾਣ ਤੋਂ ਬਾਅਦ ਸੰਗਤ ਕੋਲੋਂ ਜਿੰਨੀ ਮਾਇਆ ਉਗਰਾਉਂਦੇ ਨੇ ਆਪ ਹੀ ਆਪਣੇ ਖੀਸਿਆਂ ਵਿੱਚ ਪਾਈ ਜਾਂਦੇ ਨੇ ਸੰਗਤ ਦਾ ਧਨ ਚੁਰਾ ਵੀ ਰਹੇ ਨੇ ਬੀਬੀ ਪੰਜਾਬ ਕੋਇਰ ਨੇ ਇਨ੍ਹਾਂ ਨੂੰ ਬਹੁਤ ਸਮਝਾਇਆ ਪਰ ਇਹ ਬਾਤ ਨਹੀਂ ਆਏ ਆਖਰਕਾਰ ਇਨ੍ਹਾਂ ਤੋਂ ਦੁਖੀ ਹੋ ਕੇ ਬੀਬੀ ਪੰਜਾਬ ਕੋਇਰ ਨੇ ਇੱਕ ਚਿੱਠੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲਿਖ ਕੇ ਪਾਉਂਟਾ ਸਾਹਿਬ ਭੇਜੀ ਚਿੱਠੀ ਚ ਬੇਨਤੀ ਕੀਤੀ ਹੈ ਮਹਾਰਾਜ ਇਨ੍ਹਾਂ ਮਸੰਦਾਂ ਨੇ ਬੜੀਆਂ ਵਧੀਕੀਆਂ ਕੀਤੀਆਂ ਨੇ ਪਹਿਲਾਂ ਤਾਂ ਇਨ੍ਹਾਂ ਪਾਪੀ ਮਸੰਦਾਂ ਨੇ ਬਾਬਾ ਰਾਮ ਰਾਏ ਜੀ ਦੇ ਪੰਜ ਭੌਤਿਕ ਸਰੀਰ ਨੂੰ ਜ਼ਬਰਦਸਤੀ ਜਲਾਇਆ ਉਹ ਜਿਉਂਦੇ ਸਨ ਪਰ ਇਨ੍ਹਾਂ ਨੇ ਜਿਉਂਦਿਆਂ ਨੂੰ ਸਾੜਿਆ ਹੁਣ ਵੀ ਇਹ ਤੰਗ ਕਰ ਰਹੇ ਨੇ ਸੰਗਤ ਨੂੰ ਪਰੇਸ਼ਾਨ ਕਰ ਰਹੇ ਨੇ ਜੇ ਇਨ੍ਹਾਂ ਨੂੰ ਦੰਡ ਨਾ ਦਿੱਤਾ ਗਿਆ ਤੇ ਇਨ੍ਹਾਂ ਨੇ ਬਾਅਦ ਨਹੀਂ ਆਉਣਾ ਕਲਗੀਧਰ ਜੀ ਨੇ ਚਿੱਠੀ ਸੁਣ ਕੇ ਪੰਜਾਬ ਕੋਇਰ ਨੂੰ ਜਵਾਬ ਲਿਖ ਭੇਜਿਆ ਕਿ ਜਿੰਨੇ ਮਸੰਦ ਨੇ ਇਨ੍ਹਾਂ ਨੂੰ ਆਪਣੇ ਕੋਲ ਇਕੱਠੇ ਕਰੋ ਇੱਕ ਤਰੀਕ ਮਿਥ ਲਓ ਜਿਸ ਤਰੀਕ ਨੂੰ ਇਹ ਸਾਰੇ ਮਸੰਦ ਪਹੁੰਚ ਜਾਣ ਔਰ ਇਹ ਕਹਿ ਕੇ ਸਾਰੇ ਮਸੰਦਾਂ ਨੂੰ ਬੁਲਾਉਣਾ ਕਿ ਇਨ੍ਹਾਂ ਸਾਰਿਆਂ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤੇ ਜਾਣੇ ਨੇ ਕਿਸੇ ਵੀ ਮਸੰਦ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਾ ਹੋਵੇ ਤੋ ਇਹ ਜਵਾਬ ਸੁਣ ਕੇ ਬੀਬੀ ਪੰਜਾਬ ਕੋਇਰ ਨੇ ਜਿੰਨੇ ਨਿਕਟਵਰਤੀ ਮਸੰਦ ਸੀ ਉਹਨਾਂ ਨੂੰ ਬੁਲਾਇਆ ਕਿ ਮੈਂ ਸਾਰੇ ਮਸੰਦਾਂ ਨੂੰ ਆਪਣੇ ਘਰ ਵੱਲੋਂ ਸਿਰੇ ਪਾਓ ਦੇਣਾ ਚਾਹੁੰਦੀ ਹਾਂ ਉਹ ਬਸੰਦਾਂ ਨੇ ਆਖਿਆ ਜੀ ਇਹ ਤਾਂ ਗੁਰੂ ਘਰ ਵਿੱਚ ਪਹਿਲਾਂ ਤੋਂ ਮਰਿਆਦਾ ਆਉਂਦੀ ਚੱਲਦੀ ਆਈ ਹੈ ਤੋ ਸਾਰੇ ਮਸੰਦਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਇਹ ਸਾਰੇ ਮਸੰਦ ਇਕੱਠੇ ਹੋ ਕੇ ਬਾਬਾ ਰਾਮ ਰਾਏ ਜੀ ਦੇ ਦਿਓਰੇ ਤੇ ਆਏ ਹਨ ਇੱਕੋ ਤਰੀਕ ਰੱਖੀ ਸੀ ਇੱਕੋ ਤਰੀਕ ਤੇ ਸੈਂਕੜਿਆਂ ਦੀ ਗਿਣਤੀ ਚ ਮਸੰਦ ਇਕੱਠੇ ਹੋਏ ਬੜੇ ਹੰਕਾਰੇ ਹੋਏ ਨੇ ਹੋ ਮੈਂ ਇਨ੍ਹਾਂ ਨੂੰ ਕਿ ਸਾਡਾ ਬਣਾਇਆ ਗੁਰੂ ਬਣਦਾ ਹੈ ਜਿਹਨੂੰ ਅਸੀਂ ਗੁਰੂ ਬਣਾ ਦਈਏ ਉਹੀ ਗੁਰਤਾ ਗੱਦੀ ਤੇ ਬੈਠਦਾ ਹੈ ਬਾਬੇ ਰਾਮ ਰਾਏ ਨੂੰ ਵੀ ਅਸੀਂ ਗੁਰੂ ਬਣਾਇਆ ਸੀ ਹੁਣ ਉਹ ਚਲੇ ਗਏ ਨੇ ਤੇ ਅੱਗੇ ਜਿਹਨੂੰ ਗੁਰੂ ਬਣਾਉਣਾ ਉਹਨੂੰ ਵੀ ਅਸੀਂ ਬਣਾਉਣਾ ਹੈ ਏਦਾਂ ਦੀ ਬਿਰਤੀ ਤੇ ਹੰਕਾਰ ਇਨ੍ਹਾਂ ਮਸੰਦਾਂ ਦੇ ਹਿਰਦਿਆਂ ਵਿੱਚ ਹੈ ਸਿਰੇ ਪਾਓ ਲੈਣ ਦਾ ਲਾਲਚ ਰੱਖ ਕੇ ਇਹ ਸਾਰੇ ਦੇਹਰਾਦੂਨ ਵਿਖੇ ਆ ਕੇ ਇਕੱਠੇ ਹੋਏ ਨੇ ਤੋ ਬੀਬੀ ਪੰਜਾਬ ਕੋਇਰ ਨੇ ਗੁਰੂ ਕਲਗੀਧਰ ਜੀ ਨੂੰ ਖ਼ਬਰ ਭੇਜ ਦਿੱਤੀ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਸੀ, ਆਪ ਜੀ ਦੀ ਆਗਿਆ ਮੁਤਾਬਕ ਇਹ ਸਾਰੇ ਮਸੰਦ ਇਕੱਠੇ ਕਰ ਲਏ ਗਏ ਨੇ। ਤਕਰੀਬਨ ਸਾਰੇ ਮਸੰਦ ਇੱਥੇ ਆ ਕੇ ਇਕੱਠੇ ਹੋ ਚੁੱਕੇ ਨੇ। ਹੁਣ ਤੁਸੀਂ ਕਿਰਪਾ ਕਰਕੇ ਦੇਹਰਾਦੂਨ ਆਓ ਤੇ ਦੇਹਰਾਦੂਨ ਆ ਕੇ ਇਹਨਾਂ ਮਸੰਦਾਂ ਨੂੰ ਸਜ਼ਾ ਦਿਓ, ਦੰਡ ਦਿਓ, ਤਾਂ ਜੋ ਅੱਗੋਂ ਵਾਸਤੇ ਇਹਨਾਂ ਨੂੰ ਕੰਨ ਹੋ ਜਾਣ। ਕਲਗੀਧਰ ਜੀ ਨੇ ਸੁਣ ਕੇ ਉਸੇ ਵਕਤ ਤਿਆਰੀ ਕਰਵਾਈ, ਦੀਵਾਨ ਭਾਈ ਨੰਦ ਚੰਦ ਨੂੰ ਹੁਕਮ ਕੀਤਾ, ਨੰਦ ਚੰਦ ਜੀ ਅੱਧੀ ਫੌਜ ਲੈ ਚੱਲੋ ਔਰ ਅੱਧੀ ਫੌਜ ਨੂੰ ਇਸੇ ਜਗ੍ਹਾ ਤੇ ਪੌਂਟਾ ਸਾਹਿਬ ਛੱਡ ਦਿਓ, ਉਹਨਾਂ ਨੂੰ ਕਹੋ ਕਿ ਇੱਥੇ ਹੀ ਰਹਿਣ। ਅਸੀਂ ਇਹ ਜਿਹੜਾ ਜ਼ਰੂਰੀ ਕਾਰਜ ਹੈ ਇਹ ਕਰਕੇ ਫਿਰ ਉੱਥੋਂ ਹੁਣ ਵਾਪਸ ਮੁੜਾਂਗੇ। ਤੋ ਉਸ ਵਕਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੌਂਟਾ ਸਾਹਿਬ ਤੋਂ ਦੇਹਰਾਦੂਨ ਨੂੰ ਚਾਲਾ ਪਾਇਆ ਹੈ, ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਦਾ ਇਤਿਹਾਸ ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ। ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਗੋਇਰਾ ਨਿਸਾਬ ਤੇ ਬਿਸਰਾਮ ਕਰ, ਹੇ ਗੁਰ ਕਿਰਪਾ ਨਿਦਾਨ।
ਰਾਤ ਬਤੀਤ ਹੋ ਗਈ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਤ ਵਿਸ਼ਰਾਮ ਕੀਤਾ ਹੈ। ਜਿਸ ਦਿਨ ਪੰਜਾਬ ਕੋਇਰ ਦਾ ਸੁਨੇਹਾ ਆਇਆ ਕਿ ਮਹਾਰਾਜ ਜੀ ਤੁਸੀਂ ਹੁਣ ਦੇਹਰਾਦੂਨ ਆ ਕੇ ਇਹਨਾਂ ਪਾਪੀਆਂ ਨੂੰ ਸਜ਼ਾ ਦਿਓ, ਕਿਉਂਕਿ ਸ਼ਾਮ ਦਾ ਸਮਾਂ ਸੀ, ਮਹਾਰਾਜ ਜੀ ਉਸ ਸਮੇਂ ਤਾਂ ਨਹੀਂ ਸੀ ਜਾ ਸਕਦੇ, ਤਿਆਰੀ ਜ਼ਰੂਰ ਕਰਵਾ ਲਈ ਅਗਲੇ ਦਿਨ ਚੱਲਣ ਵਾਸਤੇ। ਤੋ ਮਹਾਰਾਜ ਜੀ ਨੇ ਰਾਤ ਆਪਣੇ ਸੁਖਾਸਣਾਂ ਤੇ ਬਿਰਾਜਮਾਨ ਕੀਤੀ ਹੈ, ਕਿਰਪਾ ਨਿਧਾਨ ਸਤਿਗੁਰੂ ਜੀ ਨੇ।
ਬੜੀ ਪ੍ਰਾਤ ਤਿਆਰੀ ਕਰੇ ਕੈ ਬਜਵਾਏ ਨਿਸ਼ਾਨ।
ਅਗਲੇ ਦਿਨ ਸਵੇਰੇ ਹੀ ਸਵਖਤੇ ਹੀ, ਹਾਲੇ ਪੂਰਾ ਦਿਨ ਨਹੀਂ ਸੀ ਚੜਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਆਰੀ ਕਰਵਾ ਲਈ ਫੌਜਾਂ ਸਾਰੀਆਂ ਨਾਲ ਚੱਲਣ ਵਾਸਤੇ। ਅੱਧੀ ਫੌਜ ਮਹਾਰਾਜ ਜੀ ਨੇ ਕਿਹਾ ਸੀ ਨਾਲ ਜਾਏਗੀ, ਬਾਕੀ ਫੌਜਾਂ ਇੱਥੇ ਹੀ ਰਹਿਣ। ਤੋਂ ਅੱਧੀ ਕੁ ਫੌਜ ਮਹਾਰਾਜ ਜੀ ਦੇ ਨਾਲ ਤਿਆਰ ਹੋ ਗਈ ਹੈ। ਚੱਲਣ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਰਣਜੀਤ ਨਗਾਰਾ ਵੱਜਿਆ ਹੈ, ਰਣਜੀਤ ਨਗਾਰੇ ਤੇ ਚੋਭਾਂ ਲੱਗੀਆਂ ਹਨ, ਨਗਾਰਾ ਗੂੰਜਿਆ ਏ, ਕੂਚ ਦਾ ਨਗਾਰਾ ਵੱਜਾ ਹੈ। ਪਤਛਿਨ ਉਸੇ ਵਕਤ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਤਿਆਰ ਕਰ ਲਏ ਹਨ।
ਸ੍ਰੀ ਗੁਰੂ ਸ਼ਸਤਰ ਬਸਤਰ ਤਨ ਧਾਰੇ।
ਕਲਗੀਧਰ ਜੀ ਨੇ ਵੀ ਸੋਹਣੇ ਸ਼ਸਤਰ, ਸੋਹਣੇ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ। ਮਹਾਰਾਜ ਦਸਮ ਪਿਤਾ ਪਾਤਸ਼ਾਹ ਜੀ ਵੀ ਤਿਆਰ ਬਰ ਤਿਆਰ ਹੋਏ ਹਨ। ਕਲਗੀਧਰ ਪਾਤਸ਼ਾਹ ਜੀ ਨੇ ਅੱਜ ਆਪਣੀ ਸਵਾਰੀ ਵਾਸਤੇ ਘੋੜੇ ਦੀ ਬਜਾਏ ਹਾਥੀ ਮੰਗਾਇਆ। ਮਹਾਰਾਜ ਜੀ ਦੀ ਮਨ ਦੀ ਮੌਜ ਹੁੰਦੀ ਸੀ, ਜ਼ਿਆਦਾ ਤੌਰ ਤੇ ਸਤਿਗੁਰੂ ਜੀ ਘੋੜੇ ਤੇ ਹੀ ਸਵਾਰ ਹੁੰਦੇ ਸਨ, ਪਰ ਕਦੇ ਕਿਤੇ ਮਨ ਦੀ ਮੌਜ ਹੋਣੀ ਤੇ ਹਾਥੀ ਤੇ ਸਵਾਰ ਹੋ ਕੇ ਜਾਣਾ, ਜਾਂ ਪਾਲਕੀ ਦੇ ਵਿੱਚ ਵੀ ਮਹਾਰਾਜ ਜੀ ਨੇ ਸਵਾਰ ਹੋ ਕੇ ਜਾਣਾ, ਇੱਦਾਂ ਸਤਿਗੁਰੂ ਜੀ ਦੀ ਮੌਜ ਸੀ। ਅੱਜ ਗੁਰੂ ਕਲਗੀਧਰ ਜੀ ਨੇ ਆਪਣੀ ਸਵਾਰੀ ਵਾਸਤੇ ਹਾਥੀ ਮੰਗਾਇਆ, ਜੋ ਸਤਿਗੁਰਾਂ ਦਾ ਬੜਾ ਸੁੰਦਰ ਹਾਥੀ ਹੈ, ਬਹੁਤ ਹੀ ਚੰਚਲ ਹੈ ਔਰ ਬਹੁਤ ਹੀ ਬਲੀ ਹੈ, ਬਲਵਾਨ ਹੈ, ਮਸਤ ਹਾਥੀ ਹੈ, ਝੂਲਦਾ ਹੋਇਆ। ਉਹ ਹਾਥੀ ਸ਼ਿੰਗਾਰ ਕੇ ਮਹਾਵਤ ਸਤਿਗੁਰਾਂ ਵਾਸਤੇ ਲੈ ਕੇ ਆਏ ਹਨ। ਜ਼ਰੀਦਾਰ ਝੁੱਲ ਪਾਈ ਆ, ਹਾਥੀ ਨੂੰ ਚੰਗੀ ਤਰ੍ਹਾਂ ਸੋਹਣੇ ਢੰਗ ਨਾਲ ਸ਼ਿੰਗਾਰਿਆ। ਆਖਿਰਕਾਰ ਗੁਰੂ ਕਲਗੀਧਰ ਜੀ ਨੇ ਸਵਾਰ ਹੋਣਾ, ਦਸਮੇਸ਼ ਜੀ ਨੇ ਸਵਾਰ ਹੋਣਾ, ਸੇਵਾਦਾਰਾਂ ਨੇ ਹਾਥੀ ਨੂੰ ਬੜੇ ਸੋਹਣੇ ਢੰਗ ਨਾਲ ਸ਼ਿੰਗਾਰਿਆ। ਜ਼ਰੀਦਾਰ ਬਸਤਰ ਦੀ ਝੁੱਲ ਹਾਥੀ ਤੇ ਪਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਵਾਸਤੇ ਹਾਥੀ ਪੂਰਾ ਤਿਆਰ ਹੋ ਗਿਆ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹਾਥੀ ਤੇ ਸਵਾਰ ਹੋਣ ਵਾਸਤੇ ਤਿਆਰ ਬਰ ਤਿਆਰ ਹੋ ਕੇ ਨੇੜੇ ਆਏ ਤੇ ਹਾਥੀ ਤੇ ਸਵਾਰ ਹੋਏ ਹਨ।
ਸ਼ੋਭਤ ਐਸੇ ਹੈਰਾਵਤੀ ਪਰ ਸੁਰਪਤ ਜੈਸੇ।
ਇਸ ਤਰ੍ਹਾਂ ਮਹਾਰਾਜ ਜੀ ਹਾਥੀ ਤੇ ਬੈਠੇ ਸੋਭਦੇ ਨੇ। ਗੁਰੂ ਖਾਲਸਾ ਜੀ ਮਾਨੋ ਜਿਵੇਂ ਐਰਾਵਤ ਹਾਥੀ ਹੈ ਸਵਰਗਪੁਰੀ ਦਾ, ਔਰ ਜਿਹੜਾ ਇਹ ਐਰਾਵਤ ਹਾਥੀ ਹੈ ਜਦੋਂ ਦੇਵਤਿਆਂ ਨੇ ਸਮੁੰਦਰ ਮੰਥਨ ਕੀਤਾ ਸੀ, ਦੇਵਤਿਆਂ ਤੇ ਦਾਨਵਾਂ ਨੇ, ਤੇ ਸਮੁੰਦਰ ਮੰਥਨ ਦੇ ਵਿੱਚੋਂ ਇਹ ਐਰਾਵਤ ਹਾਥੀ ਵੀ ਨਿਕਲਿਆ ਸੀ, ਬੜਾ ਸੁੰਦਰ। ਉਹਦੇ ਤੇ ਰਾਜਾ ਇੰਦਰ ਸਵਾਰ ਹੁੰਦਾ ਸੀ, ਜਿਹੜਾ 33 ਕਰੋੜ ਦੇਵਤਿਆਂ ਦਾ ਰਾਜਾ ਹੈ। ਕਹਿੰਦੇ ਜਿਸ ਤਰ੍ਹਾਂ ਐਰਾਵਤ ਹਾਥੀ ਤੇ ਰਾਜਾ ਇੰਦਰ ਸੁਭਾਏਮਾਨ ਹੁੰਦਾ ਹੈ, ਏਦਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਹਾਥੀ ਤੇ ਸਵਾਰ ਹੋਏ ਨੇ ਔਰ ਸ਼ੋਭ ਲੀਕ ਹੋ ਰਹੇ ਨੇ।
ਤਬ ਮਾਤੁਲ ਕਿਰਪਾਲ ਬੁਲਾਇਓ ਹਾਥੀ ਪਰ ਪਛਾਤ ਚੜਾਇਓ।
ਸਤਿਗੁਰੂ ਜੀ ਨੇ ਚੱਲਣ ਤੋਂ ਪਹਿਲਾਂ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਸੱਦ ਲਿਆ। ਉਹ ਮਾਮਾ ਕਿਰਪਾਲ ਚੰਦ ਜੀ ਨੂੰ ਸੱਦ ਕੇ ਉਹਨਾਂ ਨੂੰ ਵੀ ਆਪਣੇ ਨਾਲ ਹੀ ਆਪਣੇ ਪਿੱਛੇ ਬਿਠਾ ਲਿਆ। ਅੰਬਾਰੀ ਹੁੰਦੀ ਆ ਹਾਥੀ ਤੇ ਹਾਥੀ ਦੀ ਉਸ ਅੰਬਾਰੀ ਤੇ ਸਤਿਗੁਰੂ ਜੀ ਅਗਲੇ ਪਾਸੇ ਆਪ ਬੈਠੇ ਨੇ ਔਰ ਆਪਣੇ ਪਿਛਲੇ ਪਾਸੇ ਮਾਮਾ ਕਿਰਪਾਲ ਚੰਦ ਜੀ ਨੂੰ ਬਿਠਾਇਆ ਹੈ।
ਨੰਦ ਚੰਦ ਹਥਿਆਰ ਨਧਾਰੇ
ਭਾਈ ਸਾਹਿਬ, ਭਾਈ ਨੰਦ ਚੰਦ ਜੀ ਉਹ ਵੀ ਬੜੇ ਤਿਆਰ ਬਰ ਤਿਆਰ ਹੋ ਕੇ ਹਥਿਆਰ ਧਾਰਨ ਕਰਕੇ, ਸ਼ਸਤਰ ਧਾਰਨ ਕਰਕੇ, ਨਾਲੇ ਗੁਰੂ ਘਰ ਦੇ ਦੀਵਾਨ ਵੀ ਨੇ ਤੇ ਨਾਲੇ ਮਸੰਦ ਵੀ ਸਨ। ਭਾਈ ਨੰਦ ਚੰਦ ਜੀ ਬੜੇ ਸੋਹਣੇ ਹਥਿਆਰ, ਬੜੇ ਸੋਹਣੇ ਸ਼ਸਤਰ ਇਹਨਾਂ ਨੇ ਆਪਣੇ ਗਾਤਰੇ ਸਰੀਰ ਤੇ ਧਾਰਨ ਕੀਤੇ ਹਨ।
ਤੁਰੰਗਮ ਪਰ ਬਲ ਭਾਰੇ
ਔਰ ਬੜਾ ਬਲੀ ਘੋੜਾ, ਬਲਵਾਨ ਘੋੜਾ ਹੈ। ਉਸ ਬਲਵਾਨ ਘੋੜੇ ਤੇ ਦੀਵਾਨ ਭਾਈ ਨੰਦ ਚੰਦ ਜੀ ਸਵਾਰ ਹੋਏ ਹਨ।
ਸੰਗੋ ਸੰਗ ਪੰਚ ਜੋ ਭਰਾਤਾ
ਭਾਈ ਸਾਹਿਬ, ਭਾਈ ਸੰਗੋ ਸ਼ਾਹ ਜੀ ਉਹਨਾਂ ਦੇ ਨਾਲ ਉਹਨਾਂ ਦੇ ਪੰਜ ਭਰਾ ਭਾਈ ਸੰਗੋ ਸ਼ਾਹ ਜੀ ਹੋਣੀ ਪੰਜ ਭਾਈ ਸਨ। ਭਾਈ ਜੀਤ ਮੱਲ ਜੀ, ਮਾਰੀ ਚੰਦ ਜੀ, ਗੁਲਾਬ ਚੰਦ ਜੀ, ਤੋ ਇਸ ਤਰ੍ਹਾਂ ਇਹ ਜਿਹੜੇ ਪੰਜ ਭਰਾ ਹਨ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਚੱਲਣ ਲਈ, ਗੁਰੂ ਕਲਗੀਧਰ ਦਾ ਇਹਨਾਂ ਨਾਲ ਬੜਾ ਸਨੇਹ ਸੀ। ਪੰਜੇ ਬੜੇ ਯੋਧੇ ਸਨ, ਸੂਰਮੇ ਸਨ, ਬਹਾਦਰ ਸਨ ਔਰ ਸਤਿਗੁਰਾਂ ਦੇ ਭਰਾ ਵੀ ਨੇ, ਸੱਕੀ ਭੂਆ ਦੇ ਪੁੱਤਰ ਸਨ। ਤੋ ਪਿਆਰ ਬਹੁਤ ਸੀ ਕਲਗੀਧਰ ਦਾ ਇਹਨਾਂ ਦੇ ਨਾਲ। ਤੋ ਇਹ ਪੰਜੇ ਭਰਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਾਣ ਵਾਸਤੇ ਦੇਹਰਾਦੂਨ ਲਈ ਤਿਆਰ ਹੋਏ ਨੇ। ਇਹ ਵੀ ਘੋੜਿਆਂ ਤੇ ਸਵਾਰ ਹੋਏ ਨੇ, ਬੜੇ ਬਲੀ, ਤਰਲ, ਚੰਚਲ, ਬਲਵਾਨ ਘੋੜਿਆਂ ਤੇ ਸਵਾਰ ਹੋ ਕੇ ਦੇਹਰਾਦੂਨ ਦੇ ਰਸਤੇ ਤੇ ਚੱਲ ਪਏ ਹਨ।
ਸੈਨਾ ਸੰਗ ਪੰਜ ਸੌ
ਤੇ 500 ਸੂਰਮੇ ਬਹਾਦਰ ਯੋਧੇ ਮਹਾਰਾਜ ਜੀ ਨੇ ਨਾਲ ਲਏ, ਬਹੁਤੀ ਫੌਜ ਦੀ ਨਾਲ ਲਈ। ਸਾਰੀਆਂ ਫੌਜਾਂ ਮਹਾਰਾਜ ਜੀ ਨੇ ਪੌਂਟਾ ਸਾਹਿਬ ਛੱਡ ਦਿੱਤੀਆਂ, ਕੇਵਲ 500 ਸੂਰਮੇ ਬਹਾਦਰ ਯੋਧੇ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨਾਲ ਲਏ ਹਨ। ਸੋਢੀਆਂ ਦੀ ਕੁੱਲ ਦੇ ਸਿਰਮੌਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇਹਰਾਦੂਨ ਨੂੰ ਚੱਲ ਪਏ ਹਨ।
ਨਗਰ
ਬਾਕੀ ਸਾਰੀਆਂ ਫੌਜਾਂ ਨੂੰ ਨਗਰ ਚ ਟਿਕਾ ਦਿੱਤਾ। 500 ਤਾਂ ਮਹਾਰਾਜ ਜੀ ਦੇ ਪਠਾਣ ਹੀ ਭਰਤੀ ਕੀਤੇ ਹੋਏ ਸੀ, ਜਿਹੜੇ ਪੀਰ ਬੁੱਧੂ ਸ਼ਾਹ ਜੀ ਹੋਣਾ ਨੇ ਰਖਵਾਏ ਸਨ। ਉਹਦੇ ਤੋਂ ਇਲਾਵਾ ਹੋਰ ਵੀ ਸੈਂਕੜੇ ਫੌਜਾਂ ਸੀ ਮਹਾਰਾਜ ਜੀ ਦੀਆਂ, ਉਹਨਾਂ ਨੂੰ ਸਤਿਗੁਰਾਂ ਨੇ ਪੌਂਟਾ ਸਾਹਿਬ ਟਿਕਾ ਦਿੱਤਾ। ਕੇਵਲ 500 ਸੂਰਮਿਆਂ ਦਾ ਜਥਾ ਮਹਾਰਾਜ ਜੀ ਨੇ ਆਪਣੇ ਨਾਲ ਦੇਹਰਾਦੂਨ ਲਿਜਾਣ ਵਾਸਤੇ ਚੁਣਿਆ ਤੇ ਲੈ ਕੇ ਗਏ ਹਨ। ਜਦੋਂ ਸਾਹਿਬ ਜੀ ਚੱਲੇ ਨੇ, ਚੱਲਦਿਆਂ ਨਗਾਰਾ ਵੱਜਿਆ ਹੈ, ਨਗਾਰੇ ਦੇ ਉੱਤੇ ਚੋਭਾਂ ਵੱਜੀਆਂ ਹਨ, ਦੋਹਰੀਆਂ ਚੋਭਾਂ ਮਾਰ ਕੇ ਨਗਾਰੇ ਨੂੰ ਭਲੀ ਪ੍ਰਕਾਰ ਨਾਲ ਗੁੰਜਾਇਆ ਹੈ।
ਰਾਮ ਰਾਏ ਕੀ ਜਾਏ ਮੁਕਾਮ ਮਿਲੇ ਜਾ ਕੇ ਕਰੇ ਬਕਾਮ।
ਹੁਣ ਜੇ ਰਸਤੇ ਚ ਕੋਈ ਮਿਲਦਾ ਹੈ, ਕੋਈ ਪੁੱਛਦਾ ਗੁਰੂ ਕਲਗੀਧਰ ਜੀ ਨੂੰ ਮਹਾਰਾਜ ਕਿੱਧਰ ਜਾ ਰਹੇ ਹੋ, ਤੋ ਸਤਿਗੁਰੂ ਜੀ ਦੇ ਨਾਲ ਜਿੰਨੇ ਸੂਰਮੇ ਬਹਾਦਰ ਨੇ ਉਹ ਜਵਾਬ ਦਿੰਦੇ ਨੇ ਕਿ ਬਾਬਾ ਰਾਮ ਰਾਏ ਜੀ ਦੀ ਚੜਾਈ ਹੋ ਗਈ ਆ, ਉਹਨਾਂ ਵਾਸਤੇ ਜਾ ਰਹੇ। ਜਿਵੇਂ ਅੱਜ ਕੱਲ ਦੇ ਆਮ ਲਫ਼ਜ਼ਾਂ ਚ ਕਹਿ ਦਿੰਦੇ ਆ ਵੀ ਮਕਾਨ ਚੱਲੇ ਆ, ਕਹਿੰਦੇ ਬਾਬਾ ਰਾਮ ਰਾਏ ਜੀ ਜਿਹੜੇ ਸਰੀਰ ਤਿਆਗ ਗਏ ਨੇ, ਪਰਲੋਕ ਗਮਨ ਕਰ ਗਏ ਨੇ, ਇਸ ਕਰਕੇ ਉਹਨਾਂ ਦੇ ਦੁਸਹਿਰੇ ਦੇ ਸਮਾਗਮ ਵਾਸਤੇ ਅਸੀਂ ਦੇਹਰਾਦੂਨ ਜਾ ਰਹੇ
ਹਾਂ।
ਇਸ ਤਰ੍ਹਾਂ ਸਤਿਗੁਰੂ ਜੀ ਇਹੀ ਜਵਾਬ ਦਿੰਦੇ, ਨਾਲ ਦੇ ਜਿੰਨੇ ਸੂਰਮੇ ਸਿਪਾਹੀ ਇਹੀ ਜਵਾਬ ਦਿੰਦੇ। ਇਹ ਨਹੀਂ ਕਹਿੰਦੇ ਕਿ ਉੱਥੇ ਜਿਹੜੇ ਮਸੰਦ ਨੇ ਉਹਨਾਂ ਨੂੰ ਸਜ਼ਾ ਦੇਣ ਚੱਲੇ, ਕਿਉਂਕਿ ਜੇ ਕਿਹਾ ਤੇ ਮਸੰਦਾਂ ਕੋਲ ਖ਼ਬਰ ਪਹੁੰਚ ਜਾਣੀ, ਉਹਨਾਂ ਨੇ ਦੌੜ ਜਾਣਾ ਉੱਥੋਂ। ਉਹ ਇਹੀ ਕਹਿੰਦੇ ਕਿ ਬਾਬਾ ਰਾਮ ਰਾਏ ਜੀ ਚਲਾਣੇ ਕਰ ਗਏ ਨੇ, ਇਸ ਕਰਕੇ ਚੱਲੇ ਆ। ਇਸ ਕਰਕੇ ਉਹਨਾਂ ਦੇ ਸਮਾਗਮ ਦੇ ਵਿੱਚ ਜਿਹੜਾ ਦੁਸਹਿਰੇ ਦਾ ਸਮਾਗਮ ਹੁੰਦਾ ਉਹਦੇ ਵਾਸਤੇ ਚੱਲੇ ਆ। ਏਦਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਦੇ ਸਿਪਾਹੀ ਜਵਾਬ ਦਿੰਦੇ ਤੇ ਦਸਮ ਪਿਤਾ ਪਾਤਸ਼ਾਹ ਜਿਹੜਾ ਦੂਣ ਦਾ ਇਲਾਕਾ ਬੜਾ ਰਮਣੀਕ ਇਲਾਕਾ, ਦੇਹਰਾਦੂਨ ਨੂੰ ਜਾਓ ਨਾ ਤੇ ਬੜਾ ਸੋਹਣਾ ਇਲਾਕਾ ਹੈ, ਬਹੁਤ ਸੁੰਦਰ ਇਲਾਕਾ ਹੈ ਪੰਚਵਟੀ ਆਦਿਕ ਦਾ। ਤੋ ਇਸ ਪ੍ਰਕਾਰ ਨਾਲ ਚੱਲਦੇ ਜਾ ਰਹੇ ਨੇ ਔਰ ਬੜਾ ਸੁੰਦਰ ਇਲਾਕਾ ਗੁਰੂ ਕਲਗੀਧਰ ਜੀ ਦੂਣ ਦਾ ਵੇਖਦੇ ਜਾ ਰਹੇ ਨੇ।
ਜਲ ਫਲ ਫੂਲ ਵਿੱਚ ਗਨ ਧਾਰਤ,
ਬੜੇ ਸੋਹਣੇ ਦਰਖਤ ਲੱਗੇ ਹੋਏ ਨੇ ਰਸਤੇ ਵਿੱਚ, ਬੜੇ ਸੁੰਦਰ ਨਗਰ ਜਿਵੇਂ ਕੁਈਵਾਲ ਆਦਿਕ ਨਗਰ ਆਉਂਦੇ ਨੇ, ਬੜੇ ਰਮਣੀਕ ਨਗਰ ਨੇ, ਬੜੇ ਬੜੇ ਸੁੰਦਰ ਦਰਖਤ ਲੱਗੇ ਹੋਏ ਨੇ, ਉਹਨਾਂ ਦਰਖਤਾਂ ਦੇ ਉੱਤੇ ਬੜੇ ਬੜੇ ਸੁੰਦਰ ਫੁੱਲ ਲੱਗੇ ਹੋਏ ਨੇ, ਫਲ ਲੱਗੇ ਹੋਏ ਹਨ। ਦੋਵਾਂ ਪਾਸੇ ਪਹਾੜਾਂ ਦੀ ਲੰਮੀ ਕਤਾਰ ਹੈ, ਸੱਜੇ ਖੱਬੇ ਵਿਚਕਾਰ ਦੂਣ ਦਾ ਇਲਾਕਾ, ਸਤਿਗੁਰੂ ਜੀ ਸੜਕ ਜਾ ਰਹੀ ਹੈ, ਰਸਤੇ ਤੇ ਜਾ ਰਹੇ ਨੇ, ਔਰ ਸੱਜੇ ਖੱਬੇ ਦੋਵਾਂ ਪਾਸੇ ਪਹਾੜਾਂ ਦੀ ਲੰਮੀ ਕਤਾਰ ਉਹ ਨਜ਼ਰ ਆਉਂਦੀ ਹੈ, ਉਹ ਦਿਸਦੀ ਹੈ।
ਔਰ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੜੇ ਭਲੇ ਪ੍ਰਕਾਰ ਨਾਲ ਤੁਰਦਿਆਂ ਜਾ ਰਹੇ ਨੇ, ਨਾਲ ਜਿੰਨੇ ਸੂਰਮੇ ਬਹਾਦਰ ਨੇ ਸੇਵਾਦਾਰ ਨੇ ਉਹ ਨਾਲ ਨਾਲ ਸਹਿਜੇ ਸਹਿਜੇ ਜਾ ਰਹੇ ਹਨ।
ਅਗਰਨਾਥ ਤੋਂ ਹਾਥੀ,
ਕਲਗੀਧਰ ਜੀ ਦੀ ਸਵਾਰੀ ਸਭ ਤੋਂ ਅੱਗੇ ਹੈ, ਮਹਾਰਾਜ ਜੀ ਹਾਥੀ ਤੇ ਸਵਾਰ ਨੇ। ਉਹ ਸਤਿਗੁਰਾਂ ਦਾ ਜਿਹੜਾ ਹਾਥੀ ਹੈ ਜਿਹਦੇ ਤੇ ਸਾਹਿਬ ਸਵਾਰ ਨੇ ਉਹ ਸਭ ਤੋਂ ਮੂਹਰਲੇ ਪਾਸੇ ਅੱਗੇ ਚੱਲ ਰਿਹਾ। ਇਹ ਵਿਧਾਨ ਵੀ ਹੈ ਕਿ ਮਹਾਰਾਜ ਜੀ ਦੀ ਸਵਾਰੀ ਸਭ ਤੋਂ ਅੱਗੇ ਹੋਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਜੀ ਦੀ ਸਵਾਰੀ ਸਭ ਤੋਂ ਅੱਗੇ, ਅੱਜ ਵੀ ਮਹਾਰਾਜ ਜੀ ਦੇ ਸਵਾਰੇ ਜਦੋਂ ਵੀ ਚੱਲਦੇ ਨੇ ਚਾਹੇ ਉਹ ਨਗਰ ਕੀਰਤਨਾਂ ਚ ਹੋਣ, ਸਭ ਤੋਂ ਅੱਗੇ ਮਹਾਰਾਜ ਜੀ ਦਾ ਸਵਾਰਾ, ਪੰਜ ਪਿਆਰਿਆਂ ਦੀ ਅਗਵਾਈ ਵਿਚ ਮਹਾਰਾਜ ਜੀ ਦੀ ਸਵਾਰੀ ਸਭ ਤੋਂ ਮੂਹਰੇ ਹੋਣੀ ਚਾਹੀਦੀ, ਬਾਕੀ ਸੰਗਤ ਪਿੱਛੇ ਪਿੱਛੇ ਆਵੇ, ਇਹ ਮਰਿਆਦਾ ਹੈ। ਸੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਸਭ ਤੋਂ ਅੱਗੇ ਹਾਥੀ ਦੇ ਉੱਤੇ ਸਵਾਰ ਹੋਏ ਮਹਾਰਾਜ ਜੀ ਜਾ ਰਹੇ ਨੇ।
ਨਿੱਤ ਚੱਲੇ ਬੋਲੇ ਤਿੰਨ ਸਾਥੀ,
ਨਾਲ ਜਿਹੜੇ ਸਤਿਗੁਰਾਂ ਦੇ ਸੂਰਮੇ ਚੱਲ ਰਹੇ ਨੇ ਉਹਨਾਂ ਦੇ ਨਾਲ ਮਹਾਰਾਜ ਜੀ ਗੱਲਾਂ ਬਾਤਾਂ ਕਰਦੇ ਜਾ ਰਹੇ ਹਨ।
ਪੰਕਤ ਕਰੇ ਬਾਣੀ ਗਮਨੇ,
ਔਰ ਬਹੁਤ ਸਾਰੀਆਂ ਪਿੱਛੇ ਫੌਜਾਂ ਜਿਹੜੀਆਂ ਨੇ ਔਰ ਕਤਾਰ ਬਣਾ ਕੇ ਨਿਯਮ ਦੇ ਨਾਲ ਚੱਲਦੇ ਨੇ, ਇਹਨੇ ਵੀ ਕੋਈ ਸੱਜੇ ਦੌੜਿਆ ਜਾਂਦਾ ਤੇ ਕੋਈ ਖੱਬੇ ਦੌੜਿਆ ਜਾਂਦਾ, ਬੜੀ ਕਤਾਰ ਨਾਲ, ਜਿਵੇਂ ਇੱਕ ਫੌਜ ਬੜੀ ਸਿਸਟਮ ਨਾਲ ਚੱਲਦੀ ਹੈ ਨਾ, ਲੰਮੀ ਕਤਾਰ ਵਿੱਚ ਮਿਲਟਰੀ ਦੇ ਜਿਵੇਂ ਨਿਯਮ ਹੁੰਦੇ ਨੇ ਜਦੋਂ ਤੁਰਦੇ ਨੇ ਤੇ ਬੜੀਆਂ ਲੰਮੀਆਂ ਕਤਾਰਾਂ ਦੇ ਵਿੱਚ ਇੱਕੋ ਲੈਣ ਦੇ ਵਿੱਚ ਚੱਲਦੇ ਨੇ, ਇਸ ਤਰ੍ਹਾਂ ਸਤਿਗੁਰਾਂ ਦੀ ਜਿਹੜੀ ਫੌਜ ਹੈ ਬੜੇ ਸਿਸਟਮ ਦੇ ਨਾਲ ਬੜੇ ਸੋਹਣੇ ਢੰਗ ਦੇ ਨਾਲ ਕਤਾਰਾਂ ਬਣਾ ਕੇ ਸੂਰਮੇ ਜਿਹੜੇ ਨੇ ਉਹ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋਏ ਜਾ ਰਹੇ ਨੇ।
ਸ਼ਸਤਰ ਬਸਤਰ ਹੈ ਤੇ ਪਦਰ ਲਵਨੇ,
ਔਰ ਸੂਰਮਿਆਂ ਨੇ ਸ਼ਸਤਰ ਸੋਹਣੇ ਬਸਤਰ ਬੜੇ ਬੜੇ ਸੁੰਦਰ ਹਥਿਆਰ ਆਪਣੇ ਕੋਲ ਧਾਰਨ ਕੀਤੇ ਹੋਏ ਨੇ, ਔਰ ਬੜੇ ਬੜੇ ਸੁਨੱਖੇ ਘੋੜੇ ਨੇ, ਬੜੇ ਬੜੇ ਸੁੰਦਰ ਬਲੀ ਘੋੜੇ ਨੇ, ਉਹਨਾਂ ਘੋੜਿਆਂ ਤੇ ਸਵਾਰ ਹੋਏ ਕੇ ਜਾ ਰਹੇ ਹਨ। ਰਸਤੇ ਵਿੱਚ ਕੁਝ ਮਹਾਰਾਜ ਜੀ ਸ਼ਿਕਾਰ ਵੀ ਖੇਡਦੇ ਨੇ, ਜੇ ਕੋਈ ਸ਼ਿਕਾਰ ਮਿਲਦਾ ਹੈ ਤਾਂ ਮਹਾਰਾਜ ਜੀ ਆਪਣੀ ਕਮਾਨ ਚੋਂ ਤੀਰ ਛੱਡ ਕੇ ਸ਼ਿਕਾਰ ਨੂੰ ਮਾਰਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਰਸਤੇ ਦੇ ਵਿੱਚ ਕੁਝ ਸ਼ਿਕਾਰ ਖੇਡਦੇ ਵੀ ਜਾ ਰਹੇ ਨੇ, ਨਾਲ ਦੇ ਜਿਹੜੇ ਸੂਰਮੇ ਨੇ ਬਹਾਦਰ ਨੇ ਉਹ ਵੀ ਸ਼ਿਕਾਰ ਖੇਡਦੇ ਜਾ ਰਹੇ ਹਨ। ਔਰ ਮਹਾਰਾਜ ਜੀ ਬੜੇ ਬੜੇ ਤਿੱਖੇ ਤੀਰ, ਜਿਨ੍ਹਾਂ ਤੀਰਾਂ ਦੀਆਂ ਲੋਕਾਂ ਬੜੀਆਂ ਤਿੱਖੀਆਂ ਨੇ, ਫੌਲਾਦ ਦੇ ਬਣੇ ਹੋਏ ਚਾਰ ਚਾਰ ਉਂਗਲ ਚੌੜੇ ਖਪਰੇ ਤੀਰ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਮਾਨ ਦੇ ਵਿੱਚੋਂ, ਬੜੀ ਕਠੋਰ ਬੜੀ ਮਜ਼ਬੂਤ ਕਮਾਨ ਹੈ ਗੁਰੂ ਕਲਗੀਧਰ ਦੀ, ਉਹਦੇ ਵਿੱਚੋਂ ਤਰਖ ਦੇ ਵਿੱਚੋਂ ਮਹਾਰਾਜ ਜੀ ਤੀਰ ਚਲਾਉਂਦੇ ਹਨ।
ਸਗਰੇ ਦਿਨੇ ਮਕਰਤ ਪਿਆਨਾ ਪਹੁੰਚੇ ਰਾਮ ਰਾਏ ਇਸ ਥਾਨਾ।
ਇਸ ਤਰ੍ਹਾਂ ਸਾਰਾ ਦਿਨ ਚਲਦਿਆਂ ਚਲਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਦੇ ਅਸਥਾਨ ਤੇ, ਜਿੱਥੇ ਬਾਬਾ ਰਾਮ ਰਾਏ ਜੀ ਦਾ ਦਿਓਰਾ ਹੈ, ਬਾਬਾ ਰਾਮ ਰਾਏ ਜੀ ਦੇ ਜਿੱਥੇ ਸਰੀਰ ਦਾ ਅੰਤਮ ਸੰਸਕਾਰ ਹੋਇਆ ਉੱਥੇ ਉਹ ਦਿਓਰਾ ਹੈ, ਉਹਨੂੰ ਦਿਓਰਾ ਬਾਬਾ ਰਾਮ ਰਾਏ ਜੀ ਵੀ ਕਹਿੰਦੇ ਨੇ। ਤੋ ਚੱਲ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਥੇ ਆਏ ਹਨ।
ਅਗਰ ਪੰਜਾਬ ਕੋਈ ਸਭ ਤਿਆਰੇ,
ਅੱਗੇ ਬਾਬਾ ਰਾਮ ਰਾਏ ਜੀ ਦੀ ਘਰ ਵਾਲੀ ਬੀਬੀ ਪੰਜਾਬ ਕੋਇਰ, ਜਿਹਦੇ ਸੱਦੇ ਤੇ ਕਲਗੀਧਰ ਜੀ ਗਏ ਸਨ ਦੇਹਰਾਦੂਨ, ਤੋ ਬੀਬੀ ਪੰਜਾਬ ਕੋਇਰ ਨੇ ਅੱਗੋਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਕਿ ਮਹਾਰਾਜ ਜੀ ਨੇ ਆਉਣਾ, ਫੌਜਾਂ ਨੇ ਆਉਣਾ, ਉਹਨਾਂ ਦੇ ਰਹਿਣ ਦਾ ਪ੍ਰਬੰਧ, ਫੌਜਾਂ ਦੇ ਘੋੜਿਆਂ ਦੇ ਘਾਹ ਪੱਠੇ ਦਾ ਪ੍ਰਬੰਧ, ਫਿਰ ਉਹਨਾਂ ਦੇ ਰਸਤਾ ਬਸਤਾ ਦਾ ਸਾਰਾ ਪ੍ਰਬੰਧ ਉਹ ਬੀਬੀ ਪੰਜਾਬ ਕੋਇਰ ਜੀ ਨੇ ਪਹਿਲਾਂ ਹੀ ਕੀਤਾ ਹੋਇਆ ਸੀ ਸਤਿਗੁਰਾਂ ਦੇ ਆਉਣ ਤੋਂ।
ਕਰਤ ਰਹੀ ਰਸ ਕਰ ਗੱਲ ਭਾਰੀ,
ਔਰ ਇਸ ਪ੍ਰਕਾਰ ਨਾਲ ਬੜੀ ਤਿਆਰੀ ਬੀਬੀ ਪੰਜਾਬ ਕੋਇਰ ਜੀ ਨੇ ਪਹਿਲਾਂ ਹੀ ਕੀਤੀ ਹੋਈ ਹੈ। ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਜੋ ਕੁਝ ਵੀ ਚਾਹੀਦਾ ਹੈ ਉਹ ਸਭ ਕੁਝ ਬਟੋਰ ਕੇ ਇਕੱਠਾ ਕਰਕੇ ਰੱਖਿਆ ਹੋਇਆ।
ਕਰੇ ਸੁਚੇਤ ਦਾਸ ਸਭ ਠੌਰਨ,
ਔਰ ਜਿੰਨੇ ਦਾਸ ਨੇ ਉਹਨਾਂ ਨੂੰ ਸਭ ਨੂੰ ਬੜਾ ਚੁਕੰਨਾ ਕੀਤਾ ਹੋਇਆ, ਸਾਵਧਾਨ ਕੀਤਾ ਹੋਇਆ, ਸਾਰਿਆਂ ਸੇਵਾਦਾਰਾਂ ਨੂੰ ਚੁਕੰਨਾ ਕੀਤਾ ਹੋਇਆ ਕਿ ਸਤਿਗੁਰੂ ਜੀ ਦੇ ਨਾਲ ਫੌਜ ਆਉਣੀ ਹੈ, ਮਹਾਰਾਜ ਜੀ ਨੂੰ ਸਤਿਗੁਰਾਂ ਦੀਆਂ ਫੌਜਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਹੋਵੇ, ਉਹਨਾਂ ਨੂੰ ਇੱਥੇ ਰਹਿੰਦਿਆਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ, ਸਮੱਸਿਆ ਨਾ ਆਵੇ। ਇਸ ਤਰ੍ਹਾਂ ਦੀਆਂ ਸਾਰੀਆਂ ਤਿਆਰੀਆਂ ਬੀਬੀ ਪੰਜਾਬ ਕੋਇਰ ਨੇ ਮੁਕੰਮਲ ਕੀਤੀਆਂ ਹੋਈਆਂ ਨੇ।
ਸਕਲ ਮਸਾਂਦਰੇ ਦੇ ਧਰ ਹਮ ਕੋ ਇਨਕੋ ਮੇਲ ਭਲੋ ਨੈ ਹਮ ਕੋ।
ਹੁਣ ਉਹਨਾਂ ਮਸੰਦਾਂ ਨੂੰ ਖਬਰ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਨੇ, ਦਸਵੇਂ ਪਾਤਸ਼ਾਹ ਆ ਰਹੇ ਨੇ, ਜਿਹੜੇ ਮਸੰਦ ਇਕੱਠੇ ਕੀਤੇ ਹੋਏ ਸੀ ਦੇਹਰਾਦੂਨ ਬੀਬੀ ਪੰਜਾਬ ਕੋਇਰ ਨੇ। ਜਦੋਂ ਉਹਨਾਂ ਮਸੰਦਾਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਨੇ ਤੇ ਉਹ ਬੜੇ ਪਰੇਸ਼ਾਨ ਹੋਏ, ਉਹਨਾਂ ਦਾ ਮਨ ਬੜਾ ਗਮਗੀਨ ਹੋਇਆ, ਮਸੰਦਾਂ ਦਾ ਚਿੱਤ ਚਿੰਤਾ ਵਿਚ ਡੁੱਬ ਗਿਆ ਵੀ ਇਹਨਾਂ ਦਾ ਮੇਲ ਸਾਡੇ ਵਾਸਤੇ ਚੰਗਾ ਨੀ। ਪਾਪੀਆਂ ਨੂੰ ਪਾਪ ਖੁੜਕ ਹੀ ਜਾਂਦਾ ਨਾ ਆਪਣਾ, ਕਿਸੇ ਬੰਦੇ ਨੇ ਪਾਪ ਕੀਤਾ ਹੋਵੇ ਉਹਨੂੰ ਪਤਾ ਹੋਵੇ ਕਿ ਹੁਣ ਇਹਦੇ ਸਾਹਮਣੇ ਮੇਰਾ ਪਾਪ ਉਘੜਾਉਣਾ ਤੇ ਉਹ ਫਿਰ ਡਰਦਾ ਹੈ ਕਿ ਮੇਰਾ ਪਾਪ ਉਘੜੇਗਾ ਮੈਨੂੰ ਸਜ਼ਾ ਮਿਲੇਗੀ ਦੰਡ ਮਿਲੇਗਾ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਉਹ ਡਰਦਾ ਹੈ ਬੰਦਾ ਜਿਹੜਾ ਪਾਪ ਕਮਾਉਂਦਾ ਹੈ, ਪਾਪ ਕਮਾਉਣ ਵਾਲੇ ਦੇ ਹਿਰਦੇ ਵਿਚ ਸਦਾ ਡਰ ਹੀ ਹੁੰਦਾ, ਭੈ ਹੀ ਹੁੰਦਾ ਕਿ ਮੈਨੂੰ ਮੇਰੇ ਪਾਪ ਦੀ ਸਜ਼ਾ ਨਾ ਮਿਲ ਜਾਏ, ਜਾਂ ਮੇਰਾ ਪਾਪ ਉਗੜ ਕੇ ਲੋਕਾਂ ਦੇ ਸਾਹਮਣੇ ਨਾ ਆ ਜਾਏ, ਦੁਨੀਆਂ ਨੂੰ ਨਾ ਪਤਾ ਲੱਗ ਜਾਏ। ਏਦਾਂ ਦਾ ਡਰ ਮਨੁੱਖ ਦੇ ਹਿਰਦੇ ਵਿਚ ਹੁੰਦਾ ਹੀ ਹੁੰਦਾ। ਖਾਲਸਾ ਜੀ, ਆਮ ਕਰਕੇ ਇਕ ਮਨੁੱਖ ਦੀ ਫਿਤਰਤ ਬਣੀ ਹੋਈ ਹੈ ਵਿਚ ਅਸੀਂ ਵੀ ਸਾਰੇ ਹਾਂ, ਅਸੀਂ ਕੋਈ ਬਚੇ ਨਹੀਂ ਹੋਏ। ਚੰਗਾ ਕੰਮ ਕਰਦੇ ਹਾਂ ਤੇ ਕਹਿੰਦੇ ਹਾਂ ਰੱਬ ਵੇਖ ਰਿਹਾ, ਪਰਮਾਤਮਾ ਵੇਖ ਰਿਹਾ। ਜੇ ਕੋਈ ਅਸੀਂ ਚੰਗਾ ਕੰਮ ਕਰਦੇ ਹਾਂ ਤੇ ਸਾਡੇ ਸਾਰਿਆਂ ਦੀ ਸੋਚ ਹੁੰਦੀ ਕਿ ਪਰਮਾਤਮਾ ਵੇਖ ਰਿਹਾ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ, ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਕਿ ਜਦੋਂ ਪਾਪ ਕਰਮ ਕਰਦੇ ਹਾਂ ਉਦੋਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਰੱਬ ਵੇਖ ਰਿਹਾ ਸਾਨੂੰ। ਪਾਪ ਕਰਮ ਕਰਦੇ ਹਾਂ ਭੁੱਲ ਜਾਂਦੇ ਹਾਂ, ਚੰਗਾ ਕੰਮ ਕਰ ਰਹੇ ਹੋਈਏ, ਬਾਣੀ ਪੜ੍ਹਦੇ ਹੋਈਏ, ਕਹਿੰਦੇ ਹਾਂ ਪਰਮਾਤਮਾ ਵੇਖ ਰਿਹਾ ਸਾਨੂੰ, ਅਸੀਂ ਬਾਣੀ ਪੜ੍ਹ ਰਹੇ ਹਾਂ, ਸਿਮਰਨ ਕਰ ਰਹੇ ਹਾਂ ਜਾਂ ਕੋਈ ਹੋਰ ਕੰਮ ਕਰ ਰਹੇ ਹਾਂ ਤੇ ਕਹਿੰਦੇ ਰੱਬ ਵੇਖ ਰਿਹਾ, ਪਰ ਜਦੋਂ ਪਾਪ ਕਰਦੇ ਹਾਂ ਉਦੋਂ ਭੁੱਲ ਜਾਂਦੇ ਹਾਂ ਵੀ ਹੁਣ ਵੀ ਰੱਬ ਵੇਖ ਰਿਹਾ, ਉਦੋਂ ਇਹ ਗੱਲ ਵਿਸਾਰ ਦਿੰਦੇ ਹਾਂ। ਤੋ ਪਾਪ ਕਰਨ ਵੇਲੇ ਮਨੁੱਖ ਸਾਰਿਆਂ ਨੂੰ ਧੋਖਾ ਦੇ ਸਕਦਾ, ਪਰਮਾਤਮਾ ਨੂੰ ਨਹੀਂ। ਹੁਣ ਇਹਨਾਂ ਮਸੰਦਾਂ ਨੂੰ ਆਪਣੇ ਪਾਪ ਖੁੜਕਣ ਲੱਗੇ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਆ ਗਏ, ਹੁਣ ਕਹਿੰਦੇ ਇਹਨਾਂ ਦੇ ਨਾਲ ਸਾਡਾ ਮੇਲ ਹੋਣਾ ਇਹ ਚੰਗਾ ਨਹੀਂ ਹੈ।
ਮਿਲੇ ਵਿਚਾਰੇ ਕਰੇ ਉਚਾਰਨ,
ਹੁਣ ਆਪਸ ਵਿਚ ਮਿਲਦੇ ਨੇ, ਵਿਚਾਰਾਂ ਕਰਦੇ ਨੇ ਸਾਰੇ ਮਸੰਦ ਇਕ ਦੂਜੇ ਨਾਲ ਗੱਲਾਂ ਕਰਦੇ ਹਨ। ਕਹਿੰਦੇ ਵੀ ਇਹਨਾਂ ਦੇ ਆਉਣ ਦਾ ਜਿਹੜਾ ਕਾਰਨ ਹੈ ਪਤਾ ਨੀ ਕੀ ਕਾਰਨ ਹੈ, ਇਹਨਾਂ ਦੇ ਆਉਣ ਦਾ ਕੀ ਕਾਰਨ ਹੈ, ਜਿਵੇਂ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਆਉਣ ਦਾ ਇਹ ਕਾਰਨ ਹੈ, ਦੱਸਿਆ ਜਾ ਰਿਹਾ ਕਿ ਸਿਰਫ ਪਰਚਾਉਣੀ ਵਾਸਤੇ ਆਏ ਨੇ, ਕੁਝ ਸਮਾਂ ਇਹਨਾਂ ਨੇ ਬਾਬਾ ਰਾਮ ਰਾਏ ਜੀ ਚਲਾਣਾ ਕਰ ਗਏ ਨੇ, ਇਸ ਕਰਕੇ ਆਏ ਨੇ, ਇਹਨਾਂ ਨੇ ਜ਼ਿਆਦਾ ਸਮਾਂ ਨੀ ਇੱਥੇ ਰਹਿਣਾ ਤੇ ਕੁਝ ਸਮਾਂ ਇੱਥੇ ਰਹਿ ਕੇ ਇਹਨਾਂ ਨੇ ਇੱਥੋਂ ਚਲੇ ਜਾਣਾ ਹੈ, ਕਿਉਂਕਿ ਇਹਨਾਂ ਦੇ ਨਾਲ ਫੌਜਾਂ ਬਹੁਤ ਨੇ ਤੇ ਸਿਪਾਹੀ ਬੜੇ ਆਏ ਨੇ, ਦਲ ਬੜਾ ਵੱਡਾ ਆਇਆ ਇਹਨਾਂ ਦੇ ਨਾਲ, ਤੇ ਇਹਨਾਂ ਦਾ ਤਾਂ ਖਰਚਾ ਹੀ ਬੜਾ ਹੋਵੇਗਾ ਤੇ ਬੋਝ ਹੀ ਹੋਵੇਗਾ ਨਾ ਜੇ ਜ਼ਿਆਦਾ ਸਮਾਂ ਇੱਥੇ ਰਹਿਣਗੇ ਬਾਬਾ ਰਾਮ ਰਾਏ ਜੀ ਦੇ ਦਿਓਰੇ ਤੇ ਇਹਨਾਂ ਦਾ ਬੋਝ ਹੀ ਪਵੇਗਾ ਇੱਥੇ ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੋਵੇਗਾ ਇਸ ਕਰਕੇ ਇਹ ਜ਼ਿਆਦਾ ਦਿਨ ਨਹੀਂ ਇੱਥੇ ਰਹਿਣਗੇ
ਇੱਥੇ ਆਦਕ ਮਿਲ ਕੇ ਮਸੰਦ
ਇਹਨਾਂ ਜਿਹੜੇ ਮਸੰਦ ਨੇ ਆਪਸ ਵਿੱਚ ਮਿਲ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਫਿਰ ਵੀ ਉਹਨਾਂ ਦੇ ਮਨ ਵਿੱਚ ਚਿੰਤਾ ਹੈ ਹਾਲਾਂਕਿ ਗੱਲਾਂ ਕਰਦੇ ਨੇ ਵੀ ਗੁਰੂ ਜੀ ਨੇ ਬਹੁਤਾ ਸਮਾਂ ਨਹੀਂ ਰਹਿਣਾ ਇਹਨਾਂ ਨੇ ਚਲੇ ਜਾਣਾ ਇੱਥੋਂ ਪਰ ਫਿਰ ਵੀ ਇਹਨਾਂ ਦੇ ਮਨ ਵਿੱਚ ਬੜੀ ਭਾਰੀ ਚਿੰਤਾ ਹੈ ਫਿਰ ਵੀ ਹਿਰਦੇ ਵਿੱਚ ਬੜਾ ਭਾਰੀ ਫਿਕਰ ਹੈ
ਮਹਾਕੁਸ਼ਗਨ ਹੋ ਸਬੂਨ
ਔਰ ਵੇਖਦੇ ਨੇ ਵੀ ਕੁਸ਼ਗਨ ਹੋ ਰਹੇ ਨੇ ਵੱਧ ਸ਼ਗਨ ਕੋਈ ਨਾ ਕੋਈ ਹੁੰਦਾ ਇੱਕ ਮਸੰਦ ਆਉਂਦਾ ਕਹਿੰਦਾ ਪਤਾ ਨਹੀਂ ਅੱਜ ਮੇਰੀ ਖੱਬੀ ਅੱਖ ਫਰਕਦੀ ਹੈ ਰੱਬ ਸੁੱਖ ਰੱਖੇ ਸਹੀ ਪਤਾ ਨਹੀਂ ਕੀ ਹੋਏਗਾ ਦੂਜਾ ਆਉਂਦਾ ਕਹਿੰਦਾ ਮੇਰਾ ਅੱਜ ਖੱਬਾ ਮੋਢਾ ਫਰਕੀ ਜਾਂਦਾ ਤੀਜਾ ਕਹਿੰਦਾ ਅੱਜ ਮੈਂ ਤੁਰਿਆ ਆਉਂਦਾ ਸੀ ਰਸਤੇ ਚੋਂ ਅੱਗੋਂ ਕਾਲੇ ਰੰਗ ਦੀ ਬਿੱਲੀ ਰਸਤਾ ਕੱਟ ਗਈ ਏਦਾਂ ਦੇ ਵੱਧ ਸ਼ਗਨ ਇਹਨਾਂ ਨੂੰ ਦਿਸ ਰਹੇ ਨੇ ਕਿਉਂਕਿ ਸੁਭਾਵਕ ਬੰਦੇ ਦੀ ਮਾਨਸਿਕ ਬਿਰਤੀ ਜਦੋਂ ਨਿਵਾਣ ਵਾਲੇ ਪਾਸੇ ਢਹਿੰਦੀ ਕਲਾ ਵਾਲੇ ਪਾਸੇ ਜਾਂਦੀ ਹੈ ਨਾ ਤੇ ਉਹਨੂੰ ਹਰ ਇੱਕ ਚੀਜ਼ ਨੈਗੇਟਿਵ ਹੀ ਨਜ਼ਰ ਆਉਂਦੀ ਪੋਜ਼ਿਟਿਵ ਉਹਨੂੰ ਕੁਝ ਨਹੀਂ ਦਿਸਦਾ ਉਹ ਨੈਗੇਟਿਵ ਹੀ ਵੇਖਦਾ ਹੈ ਉਹ ਨਕਾਰਾਤਮਕ ਸੋਚ ਉਹਦੇ ਅੰਦਰ ਆਪਣੇ ਆਪ ਹੀ ਬਣ ਜਾਂਦੀ ਹੈ ਸਕਾਰਾਤਮਕ ਸੋਚ ਨਹੀਂ ਬਣਦੀ ਜਦੋਂ ਮਨੁੱਖ ਦੀ ਬਿਰਤੀ ਢਹਿੰਦੀ ਕਲਾ ਵੱਲ ਹੋਵੇ ਹਾਂ ਜਦੋਂ ਸੁਰਤ ਚੜ੍ਹਦੀ ਕਲਾ ਵਿੱਚ ਹੋਵੇ ਤੇ ਫਿਰ ਸਕਾਰਾਤਮਕ ਵਿਚਾਰਾਂ ਜਿਹੜੀਆਂ ਨੇ ਉਹ ਸਾਡੇ ਹਿਰਦੇ ਚ ਸਫੁਰਤ ਹੁੰਦੀਆਂ ਨੇ ਪੋਜ਼ਿਟਿਵ ਖਿਆਲ ਜਿਹੜੇ ਨੇ ਉਹ ਸਾਡੇ ਹਿਰਦੇ ਵਿੱਚ ਆਉਂਦੇ ਨੇ ਪਰ ਜਦੋਂ ਸੁਰਤੀ ਢਹਿੰਦੀ ਕਲਾ ਚ ਹੋਵੇਗੀ ਫਿਰ ਨੈਗੇਟਿਵ ਪੱਖ ਜਿਹੜੇ ਨੇ ਉਹ ਜ਼ਿਆਦਾ ਆਉਣਗੇ ਨਕਾਰਾਤਮਕ ਸੋਚਾਂ ਜ਼ਿਆਦਾ ਆਉਣਗੀਆਂ ਹੁਣ ਇਹਨਾਂ ਨੂੰ ਵੱਧ ਸ਼ਗਨ ਦਿਸਦੇ ਨੇ ਵੀ ਨਕਾਰਾਤਮਕ ਸੋਚ ਹੀ ਹੈ ਤੇ ਇਸ ਤਰ੍ਹਾਂ ਵੱਧ ਸ਼ਗਨ ਅਪ ਸ਼ਗਨ ਇਹਨਾਂ ਨੂੰ ਨਜ਼ਰ ਆਉਂਦੇ ਨੇ ਦਿਸਦੇ ਨੇ
ਮਹਾਕੁਸ਼ਗਨ ਹੋਏ ਸਬੂਨ
ਕਹਿੰਦੇ ਬੜੇ ਕੁਸ਼ਗਨ ਹੋ ਰਹੇ ਨੇ ਸਾਰੇ ਪਾਸੇ
ਜਿਤ ਕਿਤੇ ਮਿਲ ਬੈਠੇ ਮਨ ਊਨ
ਮਨ ਉਦਾਸ ਕਰਕੇ ਆਪਣੇ ਜਿੱਥੇ ਕਿੱਥੇ ਵੀ ਮਸੰਦ ਬਹਿੰਦੇ ਨੇ ਮਨ ਮੁਰਝਾਏ ਜੇ ਹੋਏ ਨੇ ਇਹਨਾਂ ਦੇ ਮਨ ਬੁਝੇ ਜੇ ਹੋਏ ਨੇ ਖਬਰੇ ਗੁਰੂ ਗੋਬਿੰਦ ਸਿੰਘ ਜੀ ਕਿਉਂ ਆਏ ਨੇ ਇੱਥੇ ਕਿਉਂ ਆਏ ਨੇ ਇਹਨਾਂ ਦੇ ਇਹਨਾਂ ਨੇ ਆ ਕੇ ਕਬ ਪਤਾ ਨਹੀਂ ਇੱਥੇ ਕੀ ਕਰਨਗੇ ਹੁਣ
ਕਲਗੀ ਤਰ ਪਹੁੰਚੇ ਜਾਏ ਕਿਤਕ ਅਨ ਮਿਲੇ ਅਗਵਾਏ
ਮਸੰਦਾਂ ਨੂੰ ਇਸ ਗੱਲ ਦੀ ਬੜੀ ਫਿਕਰ ਹੈ ਇਹਨੇ ਨੂੰ ਕਲਗੀ ਧਰ ਜੀ ਪਹੁੰਚ ਗਏ ਦੇਹਰਾਦੂਨ ਆ ਪਹੁੰਚੇ ਤੇ ਜਦੋਂ ਸਤਿਗੁਰੂ ਜੀ ਦੇਹਰਾਦੂਨ ਆਏ ਤੇ ਕਈ ਮਸੰਦ ਸਤਿਗੁਰੂ ਜੀ ਨੂੰ ਅੱਗੇ ਆ ਕੇ ਮਿਲੇ ਵੀ ਨੇ ਜਿਹੜੇ ਕੁਝ ਭਲੀ ਬਿਰਤੀ ਰੱਖਣ ਵਾਲੇ ਸਨ ਉਹ ਕੁਝ ਕੁ ਮਸੰਦ ਅੱਗੇ ਆਣ ਕੇ ਸਤਿਗੁਰੂ ਕਲਗੀਧਰ ਜੀ ਨੂੰ ਮਿਲੇ ਹਨ
ਜਲ ਛਾਇਆ ਤੋ ਸੁੰਦਰੇਰਾ
ਤੋ ਸਤਿਗੁਰੂ ਜੀ ਨੇ ਦੇਹਰਾਦੂਨ ਵਧੀਆ ਜਲ ਵੇਖਿਆ ਜਿੱਥੇ ਚੰਗਾ ਜਲ ਦਾ ਪ੍ਰਬੰਧ ਸੀ ਛਾਂ ਦਾ ਪ੍ਰਬੰਧ ਸੀ ਉਹ ਮਹਾਰਾਜ ਜੀ ਨੇ ਵੇਖਿਆ ਹੈ ਸਤਿਗੁਰੂ ਜੀ ਦੀ ਸਾਰੀ ਫੌਜ ਨੇ ਉੱਥੇ ਡੇਰਾ ਕਰ ਲਿਆ ਜਿੱਥੇ ਜਿੱਥੇ ਕਿਸੇ ਨੂੰ ਜਲ ਦਾ ਪ੍ਰਬੰਧ ਮਿਲਿਆ ਵਧੀਆ ਛਾਂ ਮਿਲੀ ਉੱਥੇ ਫੌਜਾਂ ਨੇ ਆਪਣੇ ਘੋੜੇ ਬੰਨ ਲਏ ਸਤਿਗੁਰੂ ਜੀ ਵੀ ਆਪਣੇ ਹਾਥੀ ਤੋਂ ਉਤਰੇ ਨੇ ਉਤਰ ਕੇ ਮਹਾਰਾਜ ਜੀ ਕੁਝ ਸਮੇਂ ਲਈ ਟਿਕੇ ਹਨ
ਸ਼ੁਭ ਨਰ ਨਿਤ ਕਾਰਨ ਕਰੇ
ਮਹਾਰਾਜ ਜੀ ਨੇ ਉਸ ਵਕਤ ਆਪਣੇ ਦਲ ਦੀਆਂ ਫੌਜਾਂ ਨੂੰ ਸਿਪਾਹੀਆਂ ਨੂੰ ਆਪਣੇ ਕੋਲ ਸੱਦਿਆ ਹੈ
ਸਭ ਸੁਪਤਨ ਕੋ ਭਲੇ ਟਿਕਾਏ
ਉਹ ਸਾਰਿਆਂ ਸੂਰਮਿਆਂ ਨੂੰ ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਟਿਕਾਣਾ ਕਰਵਾਇਆ ਜਿੰਨੇ ਸਿਪਾਹੀ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਡੇਰਾ ਕਰਵਾਇਆ ਹੈ
ਪ੍ਰਵੇਸ਼ ਜਾਏ
ਉਹ ਆਪ ਸਤਿਗੁਰੂ ਜੀ ਜਿੱਥੇ ਬਾਬਾ ਰਾਮ ਰਾਏ ਜੀ ਦਾ ਦਿਓਰਾ ਹੈ ਉੱਥੇ ਅੰਦਰ ਡੇਰੇ ਵਿੱਚ ਪ੍ਰਵੇਸ਼ ਕਰ ਗਏ
ਪਰਦੇ ਮੈਂ ਪੰਜਾਬ ਕੋਇਰ ਥਿਰ ਮਹਾਫਰਸ਼ ਤੇ ਛਾਏ ਰੱਖੀ ਧਰ
ਬੀਬੀ ਪੰਜਾਬ ਕੋਇਰ ਜੀ ਨੇ ਪਹਿਲਾਂ ਦੀਵਾਨ ਤਿਆਰ ਕਰ ਰੱਖਿਆ ਸੀ ਸਤਿਗੁਰੂ ਜੀ ਦੇ ਆਉਣ ਤੋਂ ਮਹਾਰਾਜ ਜੀ ਨੂੰ ਮਿਲਣ ਵਾਸਤੇ ਜਿੱਥੇ ਪ੍ਰਬੰਧ ਕੀਤਾ ਸੀ ਬੜਾ ਸੋਹਣਾ ਫਰਸ਼ ਉੱਥੇ ਵਿਛਾਇਆ ਹੋਇਆ ਸੁੰਦਰ ਗਲੀਚੇ ਉੱਥੇ ਵਿਛਾਏ ਹੋਏ ਨੇ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੰਦਰ ਮਹਿਲਾਂ ਦੇ ਅੰਦਰ ਚੱਲ ਕੇ ਆਏ ਬਾਬਾ ਰਾਮ ਰਾਏ ਜੀ ਦੇ ਜਿੱਥੇ ਬੀਬੀ ਪੰਜਾਬ ਕੋਇਰ ਜੀ ਪੜਦੇ ਚ ਸਨ
ਤਨ ਕੋ ਪੁਸ਼ਟ ਮਸੰਦ ਬਿਲੰਦ
ਮਸੰਦ ਜਿਹੜੇ ਸਰੀਰ ਕਰਕੇ ਬੜੇ ਰਿਸ਼ਟ ਪੁਸ਼ਟ ਨੇ ਤੇ ਸਰੀਰ ਕਰਕੇ ਬੜੇ ਬੁਲੰਦ ਮੋਟੀਆਂ ਥੂਲ ਦੇਹਾਂ ਵਾਲੇ ਹਨ।
ਬਣ ਬਣ ਜੈ ਬੈਠੇ ਮਤ ਮੰਦ,
ਜਿਹੜੇ ਬਣ ਬਣ ਕੇ ਬੈਠੇ ਹੋਏ ਸੀ, ਸੱਜ ਸੱਜ ਕੇ ਧੱਜ ਧੱਜ ਕੇ ਬੈਠੇ ਹੋਏ ਸੀ ਉਥੇ ਪੰਜਾਬ ਕੁਇਰ ਦੇ ਨੇੜੇ ਹੀ, ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ੍ਰੇਸ਼ਟ ਤੇ ਸਰਵੋਤਮ ਸਮਝ ਰਹੇ ਸਨ। ਮਤ ਦੇ ਮਾੜੇ ਨੇ, ਮਤ ਦੇ ਮਲੀਨ ਹਨ।
ਤੇਜ ਬਿਲੋਕਤ ਸ਼੍ਰੀ ਗੁਰ ਕੇਰਾ,
ਇਹਨੇ ਨੂੰ ਕਲਗੀਧਰ ਜੀ ਅੰਦਰ ਆਏ ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤੇਜ ਵੇਖਿਆ ਨਾ, ਉਹਨਾਂ ਮਸੰਦਾਂ ਨੇ, ਮਹਾਰਾਜ ਜੀ ਦਾ ਤੇਜ ਇਤਨਾ ਸੀ, ਜਾਹੋ ਜਲਾਲ ਇਤਨਾ ਸੀ। ਦੀਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਨੇ ਬੜਾ ਸੁੰਦਰ ਕਿਹਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਫਤ ਵਿਚ, ਕਹਿੰਦੇ ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਕਹਿੰਦੇ ਮਹਾਰਾਜ ਜੀ ਇੱਕ ਨੂਰ ਦਾ ਜੁਮਲਾ ਨੇ, ਜੋੜ ਨੇ, ਇੰਨਾ ਨੂਰ ਸੀ ਸਤਿਗੁਰਾਂ ਦੇ ਸਰੂਪ ਵਿਚ, ਇਤਨਾ ਪ੍ਰਕਾਸ਼ ਤੇ ਜਾਹੋ ਜਲਾਲ ਸੀ ਕਿ ਦੁਸ਼ਮਣ ਵੀ ਵੇਖਦਾ ਸੀ ਤੇ ਉਹਦੀਆਂ ਅੱਖਾਂ ਚੁੰਧਿਆ ਜਾਂਦੀਆਂ ਸਨ, ਦੁਸ਼ਮਣ ਵੀ ਵੇਖਦਾ ਸੀ ਤੇ ਉਹਦਾ ਸੀਸ ਬਦੋ ਬਦੀ ਗੁਰੂ ਕਲਗੀਧਰ ਦੇ ਸਨਮੁਖ ਚੁੱਕ ਜਾਂਦਾ ਸੀ। ਜਦੋਂ ਮਹਾਰਾਜ ਜੀ ਅੰਦਰ ਆਏ, ਸਤਿਗੁਰਾਂ ਦਾ ਤੇਜ, ਮਹਾਰਾਜ ਜੀ ਦਾ ਪ੍ਰਤਾਪ ਉਹਨਾਂ ਮਸੰਦਾਂ ਨੇ ਵੇਖਿਆ ਹੈ।
ਉੱਠੇ ਅਗਰ ਤੇ ਸਭ ਤੇ ਸਵੇਰਾ,
ਜਿਹੜੇ ਮਸੰਦ ਨਹੀਂ ਵੀ ਉੱਠਣਾ ਚਾਹੁੰਦੇ ਸੀ ਉਹ ਵੀ ਉੱਠ ਖਲੋਤੇ। ਕਲਗੀਧਰ ਜੀ ਜਦੋਂ ਅੰਦਰ ਆਏ ਤੇ ਮਹਾਰਾਜ ਜੀ ਨੂੰ ਵੇਖ ਕੇ ਸਾਰੇ ਮਸੰਦ ਉੱਠ ਕੇ ਖਲੋ ਗਏ ਹਨ।
ਬੈਠੇ ਜਾਏ ਸਭਨ ਕੇ ਮਾਏ,
ਕਲਗੀਧਰ ਜੀ ਅੰਦਰ ਗਏ, ਜਾ ਕੇ ਜਿੱਥੇ ਮਹਾਰਾਜ ਜੀ ਦੇ ਬੈਠਣ ਦੀ ਜਗ੍ਹਾ ਮੁਕਰਰ ਕੀਤੀ ਸੀ ਉਥੇ ਚੱਲ ਕੇ ਸਭ ਵਿਚ ਮਹਾਰਾਜ ਜੀ ਜਾ ਕੇ ਬੈਠ ਗਏ। ਕੁਝ ਸੂਰਮੇ ਮਹਾਰਾਜ ਜੀ ਦੇ ਨਾਲ ਨੇ, ਸਾਰੀਆਂ ਫੌਜਾਂ ਨੇ, ਜਿਹੜੇ ਮਹਾਰਾਜ ਜੀ ਦੇ ਪੰਜ ਭਰਾ ਸਨ, ਦੀਵਾਨ ਨੰਦ ਲਾਲ, ਦੀਵਾਨ ਨੰਦ ਚੰਦ ਜੀ ਸਨ ਤੇ ਹੋਰ ਮਹਾਰਾਜ ਜੀ ਦੇ ਕੁਝ ਸੂਰਮੇ ਨੇ ਸਤਿਗੁਰਾਂ ਦੇ ਨਾਲ ਖੜੇ ਹਨ।
ਬੂਜੇ ਕੋ ਕਾਰਨ ਤਨ ਭਇਓ, ਜਿਸ ਤੇ ਸੁਰ ਪੁਰ ਕੋ ਚਲ ਗਏ।
ਹੋਰ ਮਹਾਰਾਜ ਜੀ ਨੇ ਫਿਰ ਬੀਬੀ ਪੰਜਾਬ ਕੁਇਰ ਜੀ ਨੂੰ ਪੁੱਛਿਆ, ਕਹਿਣ ਲੱਗੇ ਹਾਂ ਬੀਬੀ ਪੰਜਾਬ ਕੁਇਰ ਜੀ, ਦੱਸੋ ਕੀ ਖੇਡ ਵਰਤੀ ਹੈ ਕਿ ਬਾਬਾ ਰਾਮ ਰਾਏ ਜੀ ਪਰਲੋਕ ਗਮਨ ਕਰ ਗਏ ਨੇ, ਸਾਰੀ ਖੇਡ ਦੱਸੋ, ਕਿਵੇਂ ਉਹਨਾਂ ਨੇ ਸਰੀਰ ਤਿਆਗਿਆ, ਕਿਵੇਂ ਉਹ ਬੈਕੁੰਠ ਨੂੰ ਗਏ ਨੇ, ਉਹ ਸਾਰਾ ਪ੍ਰਸੰਗ ਸਾਨੂੰ ਦੱਸੋ ਕਿ ਕੀ ਕਾਰਨ ਭਇਆ ਹੈ।
ਸੁਣ ਪੰਜਾਬ ਕੁਇਰ ਸਭ ਬੋਲੇ,
ਸਤਿਗੁਰੂ ਜੀ ਦਾ ਇਹ ਸਵਾਲ ਸੁਣ ਕੇ ਬੀਬੀ ਪੰਜਾਬ ਕੁਇਰ ਜੀ ਅੱਗੋਂ ਬੋਲੇ,
ਭਰੀ ਕਸ਼ਟ ਜਨ ਕੁਠੀਆ ਖੋਲੇ,
ਕਸ਼ਟ ਨਾਲ ਭਰਿਆ ਹੋਇਆ ਸੀ, ਦੁੱਖ ਨਾਲ ਭਰਿਆ ਹੋਇਆ ਸੀ ਹਿਰਦਾ ਬੀਬੀ ਪੰਜਾਬ ਕੁਇਰ ਦਾ, ਤੇ ਦੁੱਖ ਨਾਲ ਭਰਿਆ ਹਿਰਦਾ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤੇ ਬੋਲੀ, ਮਾਨੋ ਦੁੱਖ ਦੀ ਪੰਡ ਖੋਲ ਕੇ ਮਹਾਰਾਜ ਜੀ ਦੇ ਸਾਹਮਣੇ ਰੱਖ ਦਿੱਤੀ ਹੋਵੇ।
ਮੋਕੋ ਤਲੀ ਪੰਤ ਸਮਝਾਏ,
ਕਹਿਣ ਲੱਗੀ ਸਤਿਗੁਰੂ ਜੀ ਮੈਨੂੰ ਬਾਬਾ ਰਾਮ ਰਾਏ ਜੀ ਨੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਸੀ।
ਤਨ ਕੋ ਰਾਖ ਕਰਤ ਸਹਾਏ ਕਹਿਤ ਸਿਧਾਏ,
ਉਹਨਾਂ ਨੇ ਕਿਹਾ ਸੀ ਕਿ ਮੇਰੇ ਸਰੀਰ ਦੀ ਰਾਖੀ ਕਰੀ, ਮੈਂ ਆਪਣੇ ਕਿਸੇ ਸਿੱਖ ਦੀ ਮਦਦ ਕਰਨ ਵਾਸਤੇ ਚੱਲਿਆ ਤੇ ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੂੰ ਮੇਰੇ ਸਰੀਰ ਦੀ ਸੰਭਾਲ ਕਰੀ, ਸਰੀਰ ਦੀ ਰਾਖੀ ਕਰੀ, ਇਹ ਬਚਨ ਬਾਬਾ ਰਾਮ ਰਾਏ ਜੀ ਨੇ ਜਾਣ ਤੋਂ ਪਹਿਲਾਂ ਮੈਨੂੰ ਕਹੇ ਸਨ।
ਨਹੀਂ ਮਸੰਦਾਂ ਨੇ ਕੁਝ ਕਰ ਮੰਨਿਆ,
ਪਰ ਇਹਨਾਂ ਮਸੰਦਾਂ ਨੇ ਕੁਝ ਨਹੀਂ ਮੰਨਿਆ, ਮੈਂ ਇਹਨਾਂ ਨੂੰ ਬਹੁਤ ਕਿਹਾ, ਬਹੁਤ ਸਮਝਾਇਆ, ਪਰ ਇਹਨਾਂ ਮਸੰਦਾਂ ਨੇ ਮੇਰੀ ਗੱਲ ਨਹੀਂ ਮੰਨੀ।
ਰਹੀ ਬਹੁ ਕਿਉਂ ਨਾ ਜਾਣਾ,
ਮੈਂ ਬਹੁਤ ਵਰਜਿਆ, ਬਹੁਤ ਰੋਕਿਆ, ਪਰ ਇਹਨਾਂ ਵਿੱਚੋਂ ਕਿਸੇ ਨੇ ਮੇਰੀ ਗੱਲ ਨਹੀਂ ਜਾਣੀ, ਕਿਸੇ ਨੇ ਮੇਰੀ ਗੱਲ ਨਹੀਂ ਮੰਨੀ। ਦਰਵਾਜੇ ਬੰਦ ਕੀਤੇ ਹੋਏ ਸੀ ਬਾਬਾ ਰਾਮ ਰਾਏ ਜੀ ਨੇ ਜਿਹੜੇ ਕੋਠੇ ਚੋਂ ਪ੍ਰਵੇਸ਼ ਕਰ ਗਏ ਸਨ, ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਦਰਵਾਜਾ ਤੋੜ ਦਿੱਤਾ, ਦਰਵਾਜਾ ਤੋੜ ਕੇ ਅੰਦਰ ਜਾ ਵੜੇ ਤੇ ਬਾਬਾ ਰਾਮ ਰਾਏ ਜੀ ਦਾ ਸਰੀਰ ਇਹਨਾਂ ਨੇ ਵੇਖ ਕੇ ਕੋਠੇ ਚੋਂ ਬਾਹਰ ਕੱਢ ਲਿਆਂਦਾ। ਬਾਬਾ ਜੀ ਲੇਟੇ ਹੋਏ ਸਨ, ਉਹਨਾਂ ਦਾ ਸਰੀਰ ਲੇਟਿਆ ਹੋਇਆ ਸੀ ਵਿਛੋਣੇ ਤੇ, ਉਹ ਲੇਟੇ ਹੋਏ ਸਨ।
लियो उठाए वहर को आना करे अराधन में सर ध्याना।
ते जिस वक्त बाहर ले आए उना दे शरीर दा स्नान पानी कराउण लग पे संस्कार दिया इन्हां ने तैयारियां कर लिया ते फिर मैं उना दा ध्यान तारिया मैं बाबा राम राय जी की आराधना की
गगन पंथ दक्षिण चल आए लखत सूत रिस वाक सुनाए।
तो उस वक्त गगन दे रस्ते आकाश दे रस्ते वो चल के भी आए ते उन्होंने बड़े गुस्से विच आके रोस विच आके बोल भी कहे ना मसन्ना नू ताड़ना भी कीती
प्रवेश पहे शरीर
पर उना ने मुड़ के शरीर दे विच प्रवेश नहीं होना कीता।
गमने पुनसर पुर को तीर
और तीरज सह तो देवपुरी नू चले गए वो मुड़ के फिर अपने शरीर विच नहीं आए।
बिक मसंद दिश गुरु मखाना
तो सतगुरु जी ने बैठिया पंजाब कुएर दे बोल सुने लागे मसंद बैठे हुए कुछ क मसंद सारे तो नहीं सी कुछ क मसंद बैठे हुए सी ते कलगीधर पातशाह जी महाराज जी मसंदा वल वेख के बोले
क्यों ना करो या को तुम मन्ना।
महाराज जी कहंदे ओ मसंदो तुसी क्यों नहीं मन्या कहना पंजाब कुएर दा ए तुहानू कहंदे रहे तुहाडा फर्ज बनदा सी इन्हां दा कहना मनना तुसी इन्हां दा कहना क्यों नहीं मन्या।
महापुरख के अचरज चरित्र
जेड़े महापुरख हुंदे ने उन्हां दे अश्चर्य चरित्र अश्चर्य कौतक होया करदे हन
कारज गण सिखन के करता
ते उस बहुत सारे सिखां दे कारजां दे करन वाले हुंदे ने सेवकां दे कारजां नूं करन वाले हुंदे ने।
मत मंदो तुम कीन कुकर्मा
माड़ी मत वाले हो तुसी बड़ा कुकर्म कीता मसंदो तुसी बड़ा बड़ा भारी कुकर्म कीता है।
जिससे बड़ो ना परे धर्मा
इहदे तो वड्डा धर्म केड़ा हो सकदा है कि तुसी अपने गुरु नूं जिउंदिआं साड़ दिता इहदे तो वड्डा धर्म तां हो ही नहीं सकदा कोई वड्डा भारी पाप कोई नहीं हो सकदा।
निज गुर को तुम पलो नचा जीत शरीर चिखा मैं दाहा
तुसी अपने गुरु दा भला नहीं चाहिया जेड़ा गुरु तुहाडा भला चाहुंदा सी उहदा तुसी भला नहीं चाहिया और उहनू जिउंदे नू तुसी लै के उहदा शरीर चिखा दे विच जला दिता साड़ दिता है।
गुर प्रताप इक थानी मौन
सतगुरु जी ने जदों इह वचन कहे मसंद अगों कुछ बोल नहीं सके क्योंकि सतगुरां दा प्रताप ही इन्ना सी कि अगों बोल नहीं सके। होर कोई हुंदा पंजाब कोई कहिंदी तां कई गल्लां सुणाउंदे उहनू पर कलगीधर दा इन्ना प्रताप सी कि अगों कुछ बोल नहीं सके।
उत्तर दियो मसंद ना कौन
इसे मसंद ने उस वेले कोई जवाब नहीं दिता।
कौन धीरज जित बाक अलाए
धीरज दे सहत उस वक्त बोले कहण लगे
जिससे डर कर भज ना जाए
धीरज सहत बोले के जिस दे डर करके भज के चले ना जान ए मसंद क्योंकि महाराज जी ने पहला तो कह दिता फिर महाराज जी ने धीरज नाल बोल बोले के किते डर के दौड़ ना जान।
पई सो पई कहो सावधाना
महाराज जी कहंदे भाई जो पहला होई सो होई पर हुण तुसी अगे तो सावधान हो जाओ अगे वास्ते हुण तुसी सावधान हो जाओ
करो संभारन कर बेठाना
और तुसी ए जड़ा घर है बाबा राम राय जी दा तुहाडा भी है तुसी इत्थों खांदे हो इस करके इस घर नूं हुण तुसी संभालो चंगे ढंग नाल चंगे तरीके नाल।
भीड़ मसंदन बिंदन हेरे
तो बहुत सारे मसंदा दी भीड़ महाराज जी ने वेखी है
जै कै तेरे हजारन केरे
सैकड़िया दी गिणती च मसंदा दी भीड़ इकट्ठी होई सी
चल आए कलगीधर डेरे
इन्हे नूं ए वचन बिलास करके कलगीधर पातशाह जी अपने डेरे ते वापस आ गए।
कर विश्राम रे तिस बेरे
सतगुरु जी ने अपने डेरे ते विश्राम कीता है
ਤਾਂ ਪੰਜਾਬ ਕੋਇਰ ਪਤਦਾਸ
ਉਸ ਵਕਤ ਬੀਬੀ ਪੰਜਾਬ ਕੋਇਰ ਨੇ ਆਪਣਾ ਸੇਵਾਦਾਰ ਸਤਿਗੁਰਾਂ ਕੋਲ ਭੇਜਿਆ ਹੈ
ਘਾਹ
ਪੱਠਾ ਘੋੜਿਆਂ ਵਾਸਤੇ ਜੋ ਜੋ ਕੁਝ ਚਾਹੀਦਾ ਸੀ ਭੇਜਣਾ ਕੀਤਾ ਹੈ
ਨਾਨਾ ਬਿਲਕੀ ਸੇਵ ਕਰਾਏ
ਨਾਨਾ ਪ੍ਰਕਾਰ ਦੀ ਜਿਹੜੀ ਸੇਵਾ ਹੈ ਉਹ ਬੀਬੀ ਪੰਜਾਬ ਕੋਇਰ ਨੇ ਕਰਵਾਈ ਹੈ
ਲੇਲੇ ਪਹੁੰਚੇ ਨਰਸਾਏ
ਔਰ ਜਿੰਨੇ ਸੇਵਕ ਸਨ ਜੋ ਜੋ ਵਸਤੂਆਂ ਚਾਹੀਦੀਆਂ ਸੀ ਸਭ ਪਵਸਤੂਆਂ ਜਿਹੜੀਆਂ ਨੇ ਗੁਰੂ ਸਾਹਿਬ ਦੇ ਡੇਰੇ ਤੇ ਪਹੁੰਚਦੀਆਂ ਕੀਤੀਆਂ ਹਨ ਰਾਤ ਸੁਖ ਦੇ ਨਾਲ ਮਹਾਰਾਜ ਜੀ ਨੇ ਬਤੀਤ ਕੀਤੀ ਹੈ ਅੰਮ੍ਰਿਤ ਵੇਲੇ ਅਗਲੇ ਦਿਨ ਉੱਠੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ ਹੈ
ਕੁਛ ਦਿਨ ਚੜੇ ਤਿਆਰ
ਥੋੜਾ ਜਿਹਾ ਦਿਨ ਚੜਿਆ ਮਹਾਰਾਜ ਜੀ ਤਿਆਰ ਹੋਏ ਹਨ
ਕਿਰਪਾਲ ਸੰਗ ਸਭ ਲੈ ਕੇ
ਮਾਮਾ ਕਿਰਪਾਲ ਚੰਦ ਜੀ ਤੇ ਹੋਰ ਕੁਝ ਸੂਰਮਿਆਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ
ਅੰਤਰ ਪਹੁੰਚੇ ਜਾਏ ਗੁਸਾਏ
ਉਹ ਮਹਾਰਾਜ ਜੀ ਅੰਦਰ ਗਏ ਮਹਿਲਾਂ ਵਿਚ ਜਿੱਥੇ ਬੀਬੀ ਪੰਜਾਬ ਕੋਇਰ ਦਾ ਨਿਵਾਸ ਹੈ
ਬਿੰਦ ਮਸੰਦਨ ਸਭਾ ਲਗਾਏ
ਉੱਥੇ ਮਸੰਦ ਵੀ ਬੈਠੇ ਹੋਏ ਸੀ ਬਹੁਤ ਸਾਰੇ ਮਸੰਦਾਂ ਦੀ ਸਭਾ ਲੱਗੀ ਹੋਈ ਹੈ
ਗਨ ਫਕੀਰ ਜਿਨ ਮੈਂ
ਔਰ ਕਈ ਫਕੀਰ ਵੀ ਬੈਠੇ ਹੋਏ ਸਨ ਬਹੁਤ ਸਾਰੇ ਸਾਧੂ ਵੀ ਬੈਠੇ ਹੋਏ ਨੇ
ਉੱਚੀ ਖੁਲਾ ਸੀਸ ਪਰ ਜਾਏ
ਉਹਨਾਂ ਫਕੀਰਾਂ ਨੇ ਉੱਚੀਆਂ ਉੱਚੀਆਂ ਟੋਪੀਆਂ ਆਪਣੇ ਸਰੀਰ ਤੇ ਧਾਰਨ ਕੀਤੀਆਂ ਹੋਈਆਂ ਹਨ
ਪਰਦੇ ਮੈਂ ਪੰਜਾਬ ਕੋਇਰ ਥਿਰ
ਬੀਬੀ ਪੰਜਾਬ ਕੋਇਰ ਜੀ ਪਰਦੇ ਦੇ ਵਿਚ ਬੈਠੇ ਸਨ
ਅਦਕ ਭੀੜ ਤੋਂ ਪਹੁੰਚੇ ਸਤਿਗੁਰ
ਬੜੀ ਭੀੜ ਸੀ ਉਹਦੇ ਵਿਚ ਗੁਰੂ ਕਲਗੀਧਰ ਜੀ ਵੀ ਆਪਣੇ ਸੂਰਮਿਆਂ ਸਿਪਾਹੀਆਂ ਸਮੇਤ ਆ ਪਹੁੰਚੇ ਨੇ
ਉੱਠ ਸਭਿਆਂ ਨੇ ਸਨਮਾਨ ਬਿਠਾਏ
ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਨਮਾਨ ਕੀਤਾ ਹੈ ਔਰ ਸਤਿਕਾਰ ਕਰਕੇ ਮਹਾਰਾਜ ਜੀ ਨੂੰ ਬਿਠਾਇਆ ਹੈ ਔਰ ਬੜਾ ਡਰ ਹੈ ਸਾਰਿਆਂ ਦੇ ਮਨ ਚ ਗੁਰੂ ਸਾਹਿਬ ਜੀ ਦਾ ਬਹੁਤ ਜ਼ਿਆਦਾ ਭੈ ਹੈ ਸਭ ਦੇ ਹਿਰਦਿਆਂ ਵਿਚ
ਬਹੁਤ ਮੂਲਕ ਦੁਸ਼ਾਲਾ
ਬੜਾ ਕੀਮਤੀ ਇੱਕ ਦੁਸ਼ਾਲਾ ਚਿੱਟੇ ਰੰਗ ਦਾ ਮਹਾਰਾਜ ਗੁਰੂ ਕਲਗੀਧਰ ਜੀ ਲੈ ਕੇ ਆਏ ਨੇ ਉਹਦੇ ਨਾਲ ਬਹੁਤ ਸਾਰੇ ਪੈਸੇ ਰੁਪਈਏ ਮਹਾਰਾਜ ਜੀ ਨੇ ਚਿੱਟੇ ਰੰਗ ਦੇ ਉਸ ਦੁਸ਼ਾਲੇ ਦੇ ਨਾਲ ਦਿੱਤੇ ਹਨ
ਦਯਾ ਰਾਮ ਕਰ ਲੀਨ
ਉਹ ਮਹਾਰਾਜ ਜੀ ਦੇ ਕੋਲੋਂ ਭਾਈ ਦਯਾ ਰਾਮ ਜੀ ਨੇ ਮਹਾਰਾਜ ਜੀ ਦੇ ਹੱਥਾਂ ਨੂੰ ਛਵਾ ਕੇ ਨਾ ਬੜਾ ਕੀਮਤੀ ਦੁਸ਼ਾਲਾ ਕੁਝ ਰੁਪਈਏ ਉਹ ਭਾਈ ਸਾਹਿਬ ਭਾਈ ਦਯਾ ਰਾਮ ਜੀ ਨੇ ਆਪਣੇ ਹੱਥਾਂ ਵਿਚ ਲਏ ਹਨ
ਪੰਜਾਬ ਕੋਇਰ ਦੀਨ
ਔਰ ਜਾ ਕੇ ਬੀਬੀ ਪੰਜਾਬ ਕੋਇਰ ਜੀ ਨੂੰ ਗੁਰੂ ਘਰ ਵੱਲੋਂ ਚਿੱਟੇ ਰੰਗ ਦਾ ਸਫੇਦ ਦੁਸ਼ਾਲਾ ਉਹ ਬੀਬੀ ਪੰਜਾਬ ਕੋਇਰ ਜੀ ਨੂੰ ਦਿੱਤਾ ਹੈ ਉਹ ਦੁਸ਼ਾਲਾ ਲੈ ਕੇ ਬੀਬੀ ਪੰਜਾਬ ਕੋਇਰ ਜੀ ਨੇ ਤਤ ਚਿੰਨ ਬੜੇ ਸਤਿਕਾਰ ਦੇ ਨਾਲ ਉਹ ਦੁਸ਼ਾਲਾ ਆਪਣੇ ਸਿਰ ਦੇ ਉੱਤੇ ਰੱਖਿਆ ਸੀਸ ਉੱਤੇ ਰੱਖ ਕੇ ਉਹਦਾ ਸਤਿਕਾਰ ਕੀਤਾ ਹੈ ਔਰ ਬੜੇ ਪਿਆਰ ਨਾਲ ਵੰਦਨਾ ਕੀਤੀ ਸਤਿਗੁਰਾਂ ਦੇ ਚਰਨਾਂ ਵਿਚ ਬੜਾ ਭਾਵ ਬੜਾ ਪ੍ਰੇਮ ਆਪਣੇ ਹਿਰਦੇ ਚ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਪ੍ਰਗਟ ਕੀਤਾ ਹੈ ਇਹਨੇ ਨੂੰ ਸਤਿਗੁਰਾਂ ਨੇ ਭਾਈ ਨੰਦ ਚੰਦ ਜੀ ਨੂੰ ਆਪਣੇ ਕੋਲ ਬੁਲਾ ਲਿਆ
ਆਪਣੇ ਸੰਕਟ ਸਗਲ ਸੁਣਾਏ
ਤੋ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤੁਸੀਂ ਬੀਬੀ ਪੰਜਾਬ ਕੋਇਰ ਜੀ ਦੇ ਕੋਲ ਇਕਾਂਤ ਵਿਚ ਜਾ ਕੇ ਉਹਨਾਂ ਦਾ ਦੁੱਖ ਤਕਲੀਫ਼ ਉਹਨਾਂ ਕੋਲੋਂ ਪੁੱਛੋ ਤੋ ਭਾਈ ਨੰਦ ਚੰਦ ਜੀ ਬੀਬੀ ਪੰਜਾਬ ਕੋਇਰ ਜੀ ਕੋਲ ਗਏ ਤੇ ਕੋਲ ਜਾ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਆਪਣਾ ਸੰਕਟ ਦੱਸੋ ਤੋ ਬੀਬੀ ਪੰਜਾਬ ਕੋਇਰ ਨੇ ਆਪਣਾ ਦੁੱਖ ਆਪਣਾ ਸੰਕਟ ਦੱਸਿਆ ਹੈ
ਕਰੋ ਮਸੰਦਨ ਕਰੋ ਵਿਚਾਰ
ਬੀਬੀ ਨੇ ਕਿਹਾ ਭਾਈ ਨੰਦ ਚੰਦ ਜੀ ਨੂੰ ਦੀਵਾਨ ਜੀ ਆ ਜਿਹੜੇ ਮਸੰਦ ਨੇ ਗੱਲਾਂ ਇਕਾਂਤ ਵਿਚ ਹੋ ਰਹੀਆਂ ਮਸੰਦ ਬਾਹਰ ਨੇ ਤੋ ਕਹਿਣ ਲੱਗੇ ਕਿ ਇਹ ਜਿਹੜੇ ਮਸੰਦ ਹਨ ਇਹਨਾਂ ਦਾ ਤੁਸੀਂ ਕੋਈ ਉਪਚਾਰ
ਕਰੋ
ਦੇਰੀ ਨਹੀਂ ਕਰਨੀ ਚਾਹੀਦੀ ਸਾਰੇ ਮਸੰਦ ਇਕੱਠੇ ਨੇ ਇਸ ਵਕਤ ਸਾਰੇ ਇੱਥੇ ਆ ਚੁੱਕੇ ਨੇ ਹੁਣ ਆਪਾਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ
ਬੋਲੋ ਦਯਾ ਰਾਮ ਤਿਸ ਬੇਰੇ ਇਹ ਮਰਜ਼ੀ ਹੈ ਸਤਿਗੁਰ ਕੇ
ਭਾਈ ਦਯਾ ਰਾਮ ਜੀ ਅੱਗੋਂ ਬੋਲੇ ਕਹਿਣ ਲੱਗੇ ਬੀਬੀ ਪੰਜਾਬ ਕੋਇਰ ਨੂੰ ਕਹਿੰਦੇ ਬੀਬੀ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਤਰ੍ਹਾਂ ਦੀ ਮਰਜ਼ੀ ਹੈ,
ਬੰਦੋਬਸਤ ਕਰ ਤੈਨੂੰ ਕਨਾਤ।
ਉਹਨਾਂ ਨੇ ਹੁਕਮ ਕੀਤਾ ਕਿ ਪੂਰਾ ਬੰਦੋਬਸਤ ਕਰਕੇ ਨਾ ਇੱਕ ਕਨਾਤ ਤਾਣ ਦਿਓ ਵੱਡੀ ਸਾਰੀ, ਖੁੱਲਾ ਦੀਵਾਨ ਲਾ ਦਿਓ, ਇੱਕ ਵੱਡੀ ਸਾਰੀ ਕਨਾਤ ਤਾਣ ਦਿੱਤੀ ਜਾਵੇ। ਕਿਸੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿ ਕਨਾਤ ਕਿਉਂ ਤਾਣੀ ਗਈ ਹੈ ਔਰ ਅੰਦਰ ਕੀ ਹੋ ਰਿਹਾ। ਦਰਵਾਜ਼ੇ ਦੇ ਉੱਤੇ ਸੂਰਮੇ ਖਲੋ ਜਾਣ, ਕਨਾਤ ਤਾਣ ਦਿੱਤੀ ਜਾਏ, ਅੰਦਰ ਦਾ ਨਾ ਪਤਾ ਲੱਗੇ ਕਿ ਅੰਦਰ ਕੀ ਹੋ ਰਿਹਾ, ਔਰ ਬਾਹਰ ਦਰਵਾਜ਼ੇ ਦੇ ਉੱਤੇ ਜਿਹੜੇ ਸੂਰਮੇ ਨੇ ਉਹ ਸਾਵਧਾਨ ਹੋ ਕੇ ਖਲੋ ਜਾਣ। ਇੱਕ ਇੱਕ ਮਸੰਦ ਨੂੰ ਅੰਦਰ ਭੇਜਿਆ ਜਾਏ ਵਾਰੀ ਵਾਰੀ, ਇਹ ਕਹਿ ਕੇ ਤੁਹਾਨੂੰ ਅੰਦਰ ਸਿਰੇ ਪਾਓ ਦੇਣੇ ਨੇ, ਇੱਕ ਇੱਕ ਮਸੰਦ ਨੂੰ ਅੰਦਰ ਵਾਰੋ ਵੇਰੀ ਕਹਿ ਕੇ ਭੇਜਿਆ ਜਾਵੇ। ਸਿਰੇ ਪਾਓ ਦੇ ਬਹਾਨੇ, ਓਦਾਂ ਨੀ ਮਸੰਦਾਂ ਨੇ ਆਉਣਾ, ਉਹਨਾਂ ਨੂੰ ਕਹਿਣਾ ਵੀ ਕੱਲੇ ਕੱਲੇ ਨੂੰ ਅੰਦਰ ਜਾ ਕੇ ਮਸੰਦਾਂ ਨੂੰ ਕੱਲੇ ਕੱਲੇ ਨੂੰ ਵਾਰੋ ਵੇਰੀ ਅੰਦਰ, ਕਿਉਂਕਿ ਜਦੋਂ ਇਕੱਠੇ ਹੋ ਜਾਣਗੇ ਤੇ ਸਾਰਿਆਂ ਨੂੰ ਸਰੋਪੇ ਦੇਣੇ ਔਖੇ ਹੋ ਜਾਣੇ ਨੇ ਸਿਰੇ ਪਾਓ, ਇਸ ਕਰਕੇ ਕੱਲਾ ਕੱਲਾ ਮਸੰਦ ਅੰਦਰ ਜਾ ਕੇ ਸਿਰੇ ਪਾਓ ਲਏ। ਇਸ ਬਹਾਨੇ ਨਾਲ ਉਹਨਾਂ ਮਸੰਦਾਂ ਨੂੰ ਅੰਦਰ ਉਹਨਾਂ ਕਨਾਤਾਂ ਵਿਚ ਭੇਜਿਆ ਜਾਏ, ਸਭ ਨੂੰ ਵੱਖਰਾ ਵੱਖਰਾ ਕਰਕੇ ਅੰਦਰ ਬੁਲਾ ਲਿਆ ਜਾਵੇ।
ਬੰਦ ਬੰਦ ਕਰ ਪਗ ਤਿਨ ਕੇਰਾ, ਅੰਤਰ ਕੁਸ਼ਟ ਕੇ ਦਿਓ ਗੇਰਾ।
ਫਿਰ ਏਦਾਂ ਕਰਨਾ, ਜਦੋਂ ਇੱਕ ਮਸੰਦ ਵਾਰੀ ਵਾਰੀ ਕਰਕੇ ਅੰਦਰ ਆਉਣ, ਅੰਦਰ ਰੱਸੀਆਂ ਰੱਖ ਛੱਡੋ, ਰੱਸੀਆਂ ਦੇ ਟੁਕੜੇ ਰੱਖ ਛੱਡੋ, ਜਿਹੜਾ ਆਵੇ ਉਹਦੀਆਂ ਲੱਤਾਂ ਤੇ ਬਾਹਾਂ ਬੰਨ ਕੇ ਕੋਠੇ ਚ ਸੁੱਟ ਕੇ ਬੰਦ ਕਰ ਦੇ ਕਿ ਚਲੋ ਜੀ ਤੁਹਾਨੂੰ ਆਹ ਸਰੋਪਾ ਹੀ ਦੇਣ ਨੂੰ ਬੁਲਾਇਆ ਸੀ, ਵੀ ਲੱਤਾਂ ਬੰਨ ਲਓ, ਹੱਥ ਬੰਨ ਲਓ ਤੇ ਬੰਨ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਅੰਦਰ ਕੋਠੇ ਵਿਚ ਸੁੱਟੀ ਜਾਓ।
ਪਿੱਛੇ ਜਿਸ ਪ੍ਰਕਾਰ ਮਨ ਭਾਵੇ,
ਤੇ ਬਾਅਦ ਵਿਚ ਫੈਸਲਾ ਕਰਾਂਗੇ, ਪਹਿਲਾਂ ਤਾਂ ਬੰਨ ਕੇ ਅੰਦਰ ਰੱਖੀਏ ਨਾ, ਕਾਬੂ ਕਰੀਏ, ਕਿਉਂਕਿ ਦੌੜ ਜਾਣਗੇ, ਨਹੀਂ ਤਾਂ ਪਹਿਲਾਂ ਅੰਦਰ ਬੰਨ ਕੇ ਕਾਬੂ ਕਰ ਲਈਏ, ਬਾਅਦ ਵਿਚ ਫੈਸਲਾ ਕਰਾਂਗੇ ਵੀ ਇਹਨਾਂ ਨਾਲ ਕੀ ਕਰਨਾ। ਜਿਹੜਾ ਹੰਕਾਰਿਆ ਹੋਵੇਗਾ, ਫੈਸਲਾ ਹੋਵੇਗਾ, ਕਿਉਂਕਿ ਸਾਰਿਆਂ ਨੂੰ ਸਜ਼ਾ ਨੀ ਨਾ ਦਿੱਤੀ ਜਾ ਸਕਦੀ, ਜਿਹੜੀ ਜਿਹੜੀ ਸਜ਼ਾ ਦਾ ਜਿਹੜਾ ਹੱਕਦਾਰ ਹੈ ਉਹਨੂੰ ਉਹੀ ਸਜ਼ਾ, ਜਿਹਦਾ ਜਿੰਨਾ ਅਪਰਾਧ ਹੈ ਉਹਨੂੰ ਉਨੀ ਸਜ਼ਾ ਮਿਲੇਗੀ। ਇਹ ਨਹੀਂ ਕਿ ਜਿਹਨੇ ਘੱਟ ਅਪਰਾਧ ਕੀਤਾ ਉਹਨੂੰ ਸਜ਼ਾ ਵੀ ਜ਼ਿਆਦਾ ਮਿਲੇ, ਕਈ ਤਾਂ ਸਿਰਫ ਥੋੜੇ ਬਹੁਤੇ ਲੋਭੀ ਸਨ ਤੇ ਕਈਆਂ ਨੇ ਬੜੇ ਬੜੇ ਪਾਪ ਵੀ ਕੀਤੇ, ਕਈਆਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜਿਆ, ਉਹਨਾਂ ਦੀ ਵੱਖਰੀ ਸਜ਼ਾ। ਮਹਾਰਾਜ ਜੀ ਕਹਿੰਦੇ ਉਹ ਬਾਅਦ ਵਿਚ ਨਿਰਣਾ ਕਰਾਂਗੇ, ਪਹਿਲਾਂ ਜਿੰਨੇ ਆਉਂਦੇ ਨੇ ਨਾ, ਬੰਨ ਬੰਨ ਕੇ ਲੱਤਾਂ ਬਾਹਾਂ ਇਹਨਾਂ ਦੀਆਂ ਅੰਦਰ ਚੁੱਕ ਕੇ ਸੁੱਟੀ ਜਾਓ।
ਸਲਾਹ
ਗੁਰੂ ਕਲਗੀਧਰ ਜੀ ਨੇ ਰਾਤ ਨੂੰ ਕੀਤੀ ਹੈ, ਕੱਲੇ ਕੱਲੇ ਨੂੰ ਫੜ ਕੇ ਅੰਦਰ ਬੰਨਾਂਗੇ ਫਿਰ ਗੱਲ ਬਣੇਗੀ, ਕਿਉਂਕਿ ਓਦਾਂ ਤਾਂ ਸੈਂਕੜਿਆਂ ਦੀ ਗਿਣਤੀ ਚ ਨੇ, ਏਦਾਂ ਬਾਹਰੋਂ ਫੜਨ ਲੱਗਾਂਗੇ ਤੇ ਭਾਜੜ ਪੈ ਜਾਏਗੀ, ਦੌੜੇ ਫਿਰਨਗੇ ਕੋਈ ਸੱਜੇ ਕੋਈ ਖੱਬੇ, ਏਦਾਂ ਭਗਦੜ ਮੱਚ ਜਾਏਗੀ, ਰੌਲਾ ਪਏਗਾ ਗੁਰੂ ਘਰ ਦੇ ਵਿਚ, ਏਦਾਂ ਨੀ ਗੱਲ ਚੰਗੀ ਲੱਗਦੀ। ਇਸ ਕਰਕੇ ਕੱਲਾ ਕੱਲਾ ਅੰਦਰ ਆਵੇ, ਚੁੱਪ ਚੁਪੀਤੇ ਹੀ ਬੰਨ ਕੇ ਅੰਦਰ ਸੁੱਟੀ
ਜਾਓ। ਕੀਜੈ ਤਿਆਰੀ,
ਇਹ ਕੱਲ ਸਵੇਰ ਹੁੰਦਿਆਂ ਤੱਕ ਬੀਬੀ ਪੰਜਾਬ ਕੋਇਰ ਜੀ ਤੁਸੀਂ ਤਿਆਰੀ ਕਰ ਲੋ, ਇੱਕ ਵੱਡੀ ਕਨਾਤ ਤਾਣ ਲਓ। ਹੁਣ ਤੇਰੀ ਕਰਨੀ ਚੰਗੀ ਨਹੀਂ ਆ, ਹੁਣ ਆਪਾਂ ਨੂੰ ਨਿਰਣਾ ਕਰ ਲੈਣਾ ਚਾਹੀਦਾ ਹੈ।
ਹੁਣ ਪੰਜਾਬ ਕੋਇਰ ਲੱਕ ਨਿਜ ਹਿੱਤ,
ਬੀਬੀ ਪੰਜਾਬ ਕੋਇਰ ਨੇ ਵੇਖਿਆ ਵੀ ਇਹਦੇ ਵਿਚ ਮੇਰਾ ਹਿੱਤ ਹੈ ਭਲਾ ਹੈ।
ਜਿਮ ਗੁਰ ਠੱਠੀ
ਜਿਵੇਂ ਗੁਰੂ ਸਾਹਿਬ ਨੇ ਇਹ ਵਿਚਾਰ ਕੀਤੀ, ਇਹੀ ਮੇਰੇ ਹਿਰਦੇ ਨੂੰ ਚੰਗੀ ਲੱਗਦੀ ਹੈ।
ਬਹੁ ਜੋਗਾ ਲੱਕ ਪ੍ਰਾਤੀ ਆਵੈ, ਪਕੜਨ ਕੋ ਸਭ ਬਿਓ ਚ ਬਣਾਵੈ।
ਬਹੁਤ ਸਾਰੇ ਯੋਧੇ ਕੱਲ ਸਵੇਰੇ ਆ ਜਾਣਗੇ ਤੇ ਇਹਨਾਂ ਨੂੰ ਫੜਨ ਦੀ ਸਾਰੀ ਬਿਓਤ ਬੰਦੀ ਬਣਾ ਲਈ ਜਾਏਗੀ।
ਮਮ ਅਨੁਸਾਰੀ ਨਰ ਕੁਛ ਥੋੜੇ,
ਮੇਰੇ ਅਨੁਸਾਰ ਤਾਂ ਥੋੜੇ ਬੰਦੇ ਹੀ ਨੇ। ਬੀਬੀ ਪੰਜਾਬ ਕੋਇਰ ਕਹਿੰਦੀ ਮੈਂ ਤਾਂ ਨੀ ਇਹਨਾਂ ਨੂੰ ਫੜ ਸਕਦੀ, ਸਵੇਰੇ ਸਤਿਗੁਰਾਂ ਦੇ ਯੋਧੇ ਆ ਜਾਣਗੇ, ਉਹ ਆਪੇ ਕੰਮ ਕਰ ਲੈਣਗੇ, ਮੈਂ ਕਨਾਤਾਂ ਜ਼ਰੂਰ ਤਲਵਾ ਦਿੰਨੀ ਆ।
ਅਸਨੇ ਹੋਏ ਪਰੈ ਬਦਰ ਹੋਰੇ,
ਇਹੋ ਜਿਹਾ ਨਾ ਕੰਮ ਹੋਵੇ ਕਿ ਬਹੁਤਾ ਰੋਲਾ ਪੈ ਜਾਏ,
ਬਿਗੜ ਨਾ ਜਾਏ ਗੈਨ ਉਸਨੇ ਬਾਤ,
ਇਹਨਾਂ ਨੂੰ ਪਕੜਨ ਵਿਚ ਗੱਲ ਵਿਗੜ ਨਾ ਜਾਵੇ।
ਹੋਏ ਨਾ ਮਸੰਦ ਨੂੰ ਮੈਂ ਬਕਿਆਤ।
ਇਹ ਗੱਲ ਮਸੰਦਾਂ ਵਿਚ ਪ੍ਰਗਟ ਨਾ ਹੋ ਜਾਏ ਕਿ ਕੱਲ ਸਾਨੂੰ ਪਕੜ ਕੇ ਅੰਦਰ ਰੱਖਣਾ, ਇਸ ਕਰਕੇ ਕਹਿੰਦੇ ਗੱਲ ਗੁਪਤ ਰੂਪ ਦੇ ਵਿਚ ਹੀ ਰੱਖਣੀ ਪਵੇਗੀ।
ਇਸ ਪ੍ਰਕਾਰ ਕਰਨੀ ਕੇ ਮਤ ਤੋ
ਇਹਦਾ ਸਲਾਹ ਕੀਤੀ ਬੀਬੀ ਪੰਜਾਬ ਕੋਇਰ ਨੇ ਦੀਵਾਨ ਭਾਈ ਨੰਦ ਚੰਦ ਜੀ ਨਾਲ।
ਸਤ ਸੰਗਤ ਕੇ ਬੋਹਿਤ
ਓਰੇ ਸੰਗਤ ਦੇ ਹਿੱਤ ਵਿਚ ਮਤਾ ਹੋ ਰਿਹਾ, ਸੰਗਤ ਦੇ ਭਲੇ ਵਿਚ ਇਹ ਮਤਾ ਹੋ ਰਿਹਾ।
ਸ੍ਰੀ ਮਸੰਦਨ ਮੈਂ ਗੁਰ ਰਹੇ
ਸਤਿਗੁਰੂ ਜੀ ਬਾਹਰ ਮਸੰਦਾਂ ਚ ਬੈਠੇ ਰਹੇ, ਮਸੰਦਾਂ ਨੂੰ ਕੋਈ ਸ਼ੱਕ ਨਾ ਪਵੇ। ਆਪਣੇ ਸੇਵਕ ਨੂੰ ਭੇਜਿਆ ਪੰਜਾਬ ਕੋਇਰ ਕੋਲ ਗੱਲ ਕਰਨ ਵਾਸਤੇ, ਆਪ ਬਾਹਰ ਬੈਠੇ ਰਹੇ ਕਿ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸੰਸਾ ਨਾ ਪਵੇ। ਮਸੰਦਾਂ ਨਾਲ ਮਹਾਰਾਜ ਜੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਰਹੇ, ਬਚਨ ਬਿਲਾਸ ਮਸੰਦਾਂ ਨਾਲ ਕਰਦੇ ਰਹੇ।
ਚਤੁਰ ਘਟੀ ਮੈਂ ਉਤਬੇ ਚਹੇ
ਚਾਰ ਘੜੀਆਂ ਬਾਅਦ ਮਹਾਰਾਜ ਜੀ ਉੱਠਣਾ ਚਾਹਿਆ।
ਦਇਆ ਰਾਮ ਆਇਓ ਚੱਲ ਪਾਰੇ
ਭਾਈ ਦਇਆ ਰਾਮ ਜੀ ਮਹਾਰਾਜ ਜੀ ਕੋਲ ਆ ਗਏ।
ਨੰਦ ਚੰਦ ਕੋ ਲੈ ਕਰ ਸਾਰ ਸੁਪਤਨ ਸਹਿਤ ਕਹਿਤ ਤਬ ਨਾਥ।
ਭਾਈ ਨੰਦ ਚੰਦ ਜੀ ਵੀ ਆ ਗਏ, ਇੰਨੇ ਨੂੰ ਬਾਹਰ ਸੁਪੱਟਾਂ ਸੂਰਮਿਆਂ ਦੇ ਸਹਿਤ ਮਹਾਰਾਜ ਜੀ ਬੋਲੇ ਕਹਿਣ ਲੱਗੇ।
ਸਭਨ ਕਹਿਤਿਨ ਗਈ ਸੁਣਾਏ
ਮਹਾਰਾਜ ਜੀ ਨੇ ਸਾਰਿਆਂ ਦੇ ਵਿਚ ਬਚਨ ਪ੍ਰਗਟ ਕਰਵਾ ਕੇ ਸੁਣਾ ਦਿੱਤਾ।
ਸਿਰੋ ਪਾਉ ਸੰਚੇ ਸੁਣਾਏ
ਹਾਂ, ਦੀਵਾਨ ਨੰਦ ਚੰਦ ਜੀ ਨੇ ਕਿਹਾ ਮਹਾਰਾਜ ਜੀ ਸਰੋਪੇ ਇਕੱਠੇ ਹੋ ਗਏ ਨੇ, ਜਿੰਨੇ ਮਸੰਦ ਆਏ ਨੇ ਕੱਲ ਨੂੰ ਇਹਨਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਦਿੱਤੇ ਜਾਣਗੇ। ਇਹ ਮਤਾ ਮੈਂ ਅੰਦਰ ਮਾਤਾ ਪੰਜਾਬ ਕੋਇਰ ਨਾਲ ਕਰਕੇ
ਆਇਆ। ਕੱਲ
ਸਵੇਰੇ ਆ ਕੇ ਮਹਾਰਾਜ, ਅੱਜ ਤਾਂ ਹੁਣ ਸਮਾਂ ਨਹੀਂ ਰਿਹਾ ਕਿਉਂਕਿ ਮਸੰਦ ਬਹੁਤ ਜ਼ਿਆਦਾ ਨੇ ਤੇ ਬਰਬੰਦੋਬਸਤ ਹੋ ਗਿਆ, ਸਰੋਪੇ ਇਕੱਠੇ ਹੋ ਚੁੱਕੇ ਨੇ ਅੰਦਰ, ਤੇ ਕੱਲ ਸਵੇਰੇ ਜਦੋਂ ਆਉਣਗੇ ਕੱਲੇ ਕੱਲੇ ਨੂੰ ਬੁਲਾ ਕੇ ਮਹਾਰਾਜ ਜੀ ਸਰੋਪੇ ਦਿਆਂਗੇ, ਫਿਰ ਇਹਨਾਂ ਨੂੰ ਆਪੋ ਆਪਣੇ ਦੇਸ਼ਾਂ ਨੂੰ ਰਵਾਨਾ ਕਰਾਂਗੇ।
ਚਤੁਰ ਮਸੰਦਨ ਜਾਨਾ ਸੋ ਨਾ ਕੇਸੋ ਕਹੋ ਬਖਾਨਾ।
ਪਰ ਕਈ ਜਿਹੜੇ ਚਤੁਰ ਮਸੰਦ ਸੀ ਨਾ, ਚਲਾਕ ਜਿਨ੍ਹਾਂ ਨੂੰ ਘੁਣਕਦੀ ਸੀ, ਉਹਨਾਂ ਆਖਿਆ ਵੀ ਗੱਲ ਕੋਈ ਹੋਰ ਹੈ ਜਿਹੜਾ ਸਿਰੋ ਪਾਓ, ਕਹਿੰਦੇ ਕੱਲੇ ਕੱਲੇ ਨੂੰ ਬੁਲਾ ਕੇ ਦੇਣਾ। ਉਹ ਸਮਝ ਤਾਂ ਗਏ ਪਰ ਉਹਨਾਂ ਨੇ ਇਹ ਗੱਲ ਕਿਸੇ ਅੱਗੇ ਪ੍ਰਗਟ ਨਹੀਂ ਕੀਤੀ।
ਅਪਦਾ ਮੂਦਨ ਕੀ ਨੀਅਰ ਆਏ ਅਤੇ ਗੁਰੂ ਕੋ ਸਕੈ ਬਚਾਏ।
ਮੂਰਖਾਂ ਦੇ ਅਪਦਾ ਨੇੜੇ ਆ ਗਈ ਹੈ, ਹੁਣ ਜੇ ਗੁਰੂ ਕਲਗੀਧਰ ਆਪ ਇਹਨਾਂ ਨੂੰ ਮਾਰਨਾ ਚਾਹੁੰਦੇ ਨੇ ਤੇ ਫਿਰ ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਇਹਨਾਂ ਨੂੰ ਬਚਾ ਸਕੇ। ਜੇ ਖੁਦ ਦਸ਼ਮੇਸ਼ ਮਾਰਨਾ ਚਾਹੁੰਦੇ ਨੇ ਇਹਨਾਂ ਨੂੰ ਤੇ ਕੌਣ ਇਹਨਾਂ ਨੂੰ ਬਚਾ ਸਕਦਾ, ਕਿਹਦੇ ਚ ਇੰਨੀ ਤਾਕਤ ਹੈ।
ਸੇਵਾ ਸਰਬ ਪੰਥ ਲੈ ਸੁਧਕੋ
ਇਹਦਾ ਸਾਰੀ ਸੇਵਾ ਸੰਭਾਲ ਮਹਾਰਾਜ ਜੀ ਦੀ ਬੀਬੀ ਪੰਜਾਬ ਕੋਇਰ ਨੇ ਕਰਵਾਈ ਹੈ।
ਕਹਿ ਪੰਜਾਬ ਕੌਰ ਕਰ ਬੁਧਕੋ
ਆਪਣੇ ਬੁੱਧੀ ਬਲ ਨਾਲ ਜੋ ਜੋ ਰਸਤਾਂ ਬਸਤਾਂ ਚਾਹੀਦੀਆਂ ਸਨ ਉਹ ਪਹੁੰਚਦੀਆਂ ਕੀਤੀਆਂ ਨੇ।
ਸੌ ਦਿਨ ਬੋਰ ਬਿਤਾਵਨ ਕਰਿਓ
ਦਿਨ ਬਤੀਤ ਕੀਤਾ ਹੈ।
ਰਚੇ ਉਪਾਏ ਜਥਾ ਚਿਤ ਧਰਿਓ
ਔਰ ਉਪਾਅ ਚਿਤਵਦੇ ਹਨ ਕਿ ਕਿਸ ਢੰਗ ਦੇ ਨਾਲ ਕੱਲ ਵਿਉਂਤ ਬੰਦੀ ਕਰਨੀ ਹੈ, ਜਿਸ ਪ੍ਰਕਾਰ ਨਾਲ ਇਹਨਾਂ ਮਸੰਦਾਂ ਨੂੰ ਦੰਡ ਗੁਰੂ ਕਲਗੀਧਰ ਜੀ ਦੇ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।